yapıyorum, istasını ediyorum. Kadir durur beni. Vay bizi kalkarsa.
Vay bizi kalkarsa.
Moğurlandır, bunyadilandır. Moğurlar, moğur var. Moğur biçar, moğur sosunin yoğurlanan Devci Maharaj bir de. ਉਹ ਜਿਨ੍ਹਾਂ ਬੋਲਾਂ ਰਾਹੀਂ ਪ੍ਰਗਟ ਕੀਤੀ ਗਈ ਉਸ ਨੂੰ ਸਿੱਖ ਜਗਤ ਵਿੱਚ ਕਹਿੰਦੇ ਨੇ ਮੂਲ ਮੰਤਰ ਦਿਲ ਬੁਨਿਆਦ ਹੈ ਪਹਿਲੇ ਹੈ ਉਹ ਹਰ ਸਿੱਖ ਨੂੰ ਘੱਟ ਤੋਂ ਘੱਟ ਮੂਲ ਮੰਤਰ ਦਾ ਬੋਧ ਤੇ ਹੋਣਾ ਹੀ ਚਾਹੀਦਾ ਜੇ ਮੂਲ ਦੀ ਸਮਝ ਨਹੀਂ ਮੂਲ ਦਾ ਬੋਧ ਨਹੀਂ ਬਾਕੀ ਸਾਰਾ ਬਹੁਤ ਫਿਰ ਇਸ ਤਰ੍ਹਾਂ ਹੋਵੇਗਾ ਜਿਸ ਦੀ ਕੋਈ ਬੁਨਿਆਦ ਬੋਧ ਨਹੀਂ ਇਹ ਮੂਲ ਮੰਤਰ ਹੈ ਆਰੰਭ ਹੁੰਦਾ ਇੱਕ ਦੋ ਚਾਰ ਮਿੰਟ ਆਪਦੇ ਫਿਰ ਮੈਂ ਨਵਾਂ ਸਮਾਜ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਬ੍ਰਹਮ ਵਾਕ ਨਿਕਲਿਆ ਇੱਕ ਉਹ ਇੱਕ ਹੀ ਹੈ ਓਮਕਾਰ ਹੈ ਓਮਕਾਰ ਕੀ ਧੁਨੀ ਹੈ ਇੱਕ ਸ਼ਬਦ ਹੈ ਇੱਕ ਧਮਾਕਾ ਹੈ ਇੱਕ ਆਵਾਜ਼ ਹੈ ਉਸ ਵਿੱਚ ਇੱਕ ਵਹਾਵ ਚੱਲ ਰਿਹਾ ਹੈ ਜਿਵੇਂ ਦਰਿਆ ਦਾ ਪਾਣੀ ਵਗ ਰਿਹਾ ਹੈ ਇਸ ਨੂੰ ਧਾਰਮਿਕ ਵਿਦਵਾਨ ਕਹਿੰਦੇ ਨੇ ਹੈ ਵੀ ਹਾਲਤ ਵਿੱਚ ਕੁਛ ਵੀ ਚੀਜ਼ ਨਹੀਂ ਸਭ ਬਹਿ ਰਿਹਾ ਹੈ ਬੱਚਾ ਅਗਰ ਅਸੀਂ ਦੇਖੀਏ ਉਹ ਇਹ ਵੀ ਬਹਿ ਜਵਾਨੀ ਦੀ ਤਰਫ ਜਾ ਰਿਹਾ ਹੈ ਬਹਿ ਗਿਆ ਅਗਰ ਕਹਿ ਰਹੀ ਬੱਚਾ ਹੈ ਉਹ ਤਾਂ ਹਮੇਸ਼ਾ ਹੋਣਾ ਚਾਹੀਦਾ ਹੈ ਬੱਚਾ ਨਹੀਂ ਇਹ ਹੋ ਗਿਆ ਬਹਾਵ ਹੈ ਇਹ ਗੱਲ ਵੱਖਰੀ ਹੈ ਇਸ ਬਹਾਵ ਨੂੰ ਅਸੀਂ ਤਿੰਨ ਰੂਪ ਦੇ ਦਿੰਦੇ ਹਾਂ ਉਤਪਤੀ ਪਾਲਣਾ ਨਾਸ ਇਸ ਬਹਾਵ ਨੂੰ ਨਾਮ ਤਿੰਨ ਦਿੱਤੇ ਗਏ ਨੇ ਜਨਮ ਜੀਵਨ ਮਰਨ ਓਮਕਾਰ ਦੇ ਅਰਥ ਵੀ ਇਹੀ ਬਣਦੇ ਅਕਾਲ ਉਕਾਲ ਮਕਾਲ ਉਤਪਤੀ ਪਾਲਣਾ ਨਾਸ ਭਾਰਤ ਦੇ ਪ੍ਰਾਚੀਨ ਕੁਛ ਵਿਦਵਾਨ ਇਸ ਤੌਬਲੇ ਚ ਪੈ ਗਏ ਜਿੱਥੋਂ ਜੀਵਨ ਆ ਰਿਹਾ ਔਰ ਜਿਸ ਤੇ ਟਿਕ ਰਿਹਾ ਉਹਨੂੰ ਮਿਟਾਉਣ ਦੀ ਕੀ ਲੋੜ ਹੈ ਕੀ ਦੱਸਿਆ ਜਾਏ ਤੇ ਬਹਾਵ ਹੈ ਇੱਕ ਚੱਕਰ ਘੁੰਮ ਕੇ ਫਿਰ ਉੱਥੇ ਆ ਜਨਮ ਜੀਵਨ ਮਰਨ ਫਿਰ ਇਹ ਜਨਮ ਹੋ ਜਾਂਦਾ ਹੈ ਇਸ ਵਾਸਤੇ ਗੁਰਬਾਣੀ ਐਸਾ ਵੀ ਮੰਨਦੀ ਹੈ ਮੌਤ ਹੈ ਹੀ ਨਹੀਂ ਮਰਨਾ ਹੈ ਹੀ ਨਹੀਂ ਅਗਰ ਭਗਵਾਨ ਪਤਾ ਕਰੀਏ ਧਰਮ ਦਿੱਤੇ ਤਾਂ ਕਹਿੰਦਾ ਇੱਕ ਰੇਲ ਦੇ ਜ਼ਰੇ ਦੀ ਵੀ ਮੌਤ ਨਹੀਂ ਅਸੀਂ ਮਿਟਾ ਨਹੀਂ ਸਕਦੇ ਖਤਮ ਨਹੀਂ ਕਰ ਸਕਦੇ ਰੂਪ ਬਦਲ ਸਕਦੇ ਜਦ ਰੂਪ ਬਦਲ ਗਿਆ ਤੇ ਉਹਨੂੰ ਮੌਤ ਆਖਣ ਦੀ ਕੀ ਲੋੜ ਹੈ ਰੂਪ ਬਦਲ ਗਿਆ ਮਰਨ ਫਿਰ ਜਨਮ ਹੋ ਗਿਆ ਜਨਮ ਫਿਰ ਮਰਨ ਹੋ ਗਿਆ ਇੱਕ ਚੱਕਰ ਹੈ ਇੱਕ ਗਰਦਿਸ਼ ਹੈ ਬਹਾਵ ਹੈ ਅਕਾਲ ਉਕਾਲ ਮਕਾਲ ਜਨਮ ਜੀਵਨ ਮਰਨ ਜਦ ਤੌਫਲਾ ਪੈਦਾ ਹੋ ਗਿਆ ਕਿ ਜਨਮ ਕੋਈ ਹੋਰ ਕਰ ਰਿਹਾ ਹੈ ਮਰਨ ਕੋਈ ਹੋਰ ਕਰ ਰਿਹਾ ਹੈ ਔਰ ਜੀਵਨ ਨੂੰ ਸੰਭਾਲਣਾ ਕੋਈ ਹੋਰ ਸਮਾਂ ਪਾ ਕੇ ਕਹਿੰਦੇ ਕੋਈ ਵੀ ਸੱਚਾਈ ਜਦ ਸਮਾਂ ਲੰਬਾ ਟੱਪਦੀ ਹੈ ਤਾਂ ਉਸ ਸੱਚਾਈ ਦੇ ਨਾਲ ਝੂਠ ਜੁੜਦਾ ਜਾਂਦਾ ਔਰ ਕੋਈ ਦਫ਼ਾ ਉਸ ਝੂਠ ਥੱਲੇ ਸੱਚਾਈ ਦੱਬ ਕੇ ਰਹਿ ਜਾਂਦੀ ਹੈ ਜੈਸੇ ਇਕਬਾਲ ਕਹਿੰਦੇ ਨੇ ਗੁਰੂ ਨਾਨਕ ਬਾਰੇ ਔਰ ਮਹਾਤਮਾ ਗੁਰੂ ਬਾਰੇ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੋ ਹਸਤੀਆਂ ਤੋਂ ਪ੍ਰਭਾਵ ਬਹੁਤ ਜ਼ਿਆਦਾ ਹੈ ਗੁਰੂ ਨਾਨਕ ਮਹਾਤਮਾ ਇਹਨਾਂ ਦੋਵਾਂ ਦੇ ਵਰਣ ਵੰਡ ਹੋਣੀ ਬਣਿਆ ਸੀ ਦੋਵਾਂ ਦੇ ਜਾਤ ਪਾਤ ਹਾਲ ਬਣਾਇਆ ਭਗਵਾਨ ਦੀ ਪ੍ਰਾਪਤੀ ਦਾ, ਈਸ਼ਵਰ ਦੀ ਪ੍ਰਾਪਤੀ ਦਾ। ਇਕਬਾਲ ਕਹਿੰਦਾ ਸ਼ਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਨੇ, ਇਸ ਸੱਚ ਦਾ ਦੀਵਾ ਝੂਠਿਆਂ ਦੀ ਮਹਿਫਲ ਵਿੱਚ ਜਲ ਰਹੇ ਹੈ। ਇਸ ਸ਼ਮਾ ਦੇ ਆਲੇ ਦੁਆਲੇ ਇਤਨੇ ਝੂਠ ਇਕੱਠੇ ਹੋ ਗਏ ਨੇ, ਸ਼ਮਾ ਤੱਕ ਪਹੁੰਚਣਾ ਹੀ ਔਖਾ ਹੋ ਗਿਆ ਹੈ, ਸ਼ਮਾ ਦੀ ਰੋਸ਼ਨੀ ਤੋਂ ਲਾਭ ਉਠਾਉਣਾ ਔਖਾ ਹੋ ਗਿਆ। ਗੌਤਮ ਬਾਰੇ ਇਕਬਾਲ ਦੇ ਇਹ ਖਿਆਲ ਕਿ ਮਕਾਰਾਂ ਦੀ, ਅਯਾਰਾਂ ਦੀ, ਝੂਠਿਆਂ ਦੀ ਮਹਿਫਲ ਵਿੱਚ ਗੌਤਮ ਦਾ ਸੱਚ ਦਾ ਦੀਵਾ ਜਲ ਰਿਹਾ ਹੈ, ਗੁਰੂ ਨਾਨਕ ਦਾ ਦੀਵਾ, ਦੀਪਕ ਜਿਹੜਾ ਹੈ ਇਹ ਦੀਵਾ, ਇਕਬਾਲ ਕਹਿੰਦੇ ਨੇ ਇਹ ਅੰਧਿਆਂ ਦੀ ਮਹਿਫਲ ਵਿੱਚ ਜਲ ਰਿਹਾ ਹੈ। ਸ਼ਮਾ ਹੱਕ ਸੇ ਜੋ ਮਨੋਵਰ ਹੋ ਉਹ ਯੇ ਮੈਂ ਦਿਲ ਨਾ ਸੀ ਬਾਦਸ਼ੇ ਰਹਿਮਤ ਪਰ ਜ਼ਮੀਂ ਕਾਬਿਲ ਨਾ ਸੀ। ਹੈ ਗੁਰੂ ਨਾਨਕ ਤੂੰ ਸੱਚ ਦਾ ਦੀਵਾ ਜਲਾਇਆ, ਆਲੇ ਦੁਆਲੇ ਇਤਨੇ ਅੰਧੇ ਇਕੱਠੇ ਹੋ ਗਏ, ਭਰਮਾਰ ਹੋ ਗਏ, ਤੂੰ ਬੜਾ ਤੇਲ ਪਾਇਆ ਦੀਵੇ ਚ, ਤੂੰ ਬੜੀ ਰੋਸ਼ਨੀ ਕੀਤੀ, ਪਰ ਆਲੇ ਦੁਆਲੇ ਤੇ ਬਹੁਤ ਅੰਧੇ ਇਕੱਠੇ ਹੋ ਗਏ। ਬਕੌਲ ਇਕਬਾਲ, ਅਰੇ ਗੌਤਮ ਤੇਰੀ ਸੱਚ ਦੀ ਸ਼ਮਾ ਝੂਠਿਆਂ ਦੀ ਮਹਿਫਲ ਵਿੱਚ ਚੱਲ ਰਹੀ ਹੈ, ਅਰੇ ਗੁਰੂ ਨਾਨਕ ਤੇਰਾ ਗਿਆਨ ਦਾ ਦੀਪਕ ਅਗਿਆਨੀਆਂ ਦੀ ਮਹਿਫਲ ਵਿੱਚ ਚੱਲ ਰਿਹਾ, ਅੰਧਿਆਂ ਦੀ ਮਹਿਫਲ ਵਿੱਚ ਚੱਲ ਰਿਹਾ। ਇਹ ਇਕਬਾਲ ਦੀ ਇਹਨਾਂ ਦੋ ਮਹਾਂਪੁਰਸ਼ਾਂ ਬਾਰੇ ਆਪਣੀ ਸੋਚਣੀ, ਔਰ ਇਹ ਅਕਸਰ ਵਿਚਾਰ ਆਪਣੇ ਜਿੱਥੇ ਕਿਰੇ ਸਿਆਣਿਆਂ ਦੇ ਸਾਹਮਣੇ ਪ੍ਰਗਟ ਕਰਦੇ ਸਨ, ਤੋਂ ਕਹਿੰਦੇ ਸਨ ਸਾਰੀ ਦੁਨੀਆਂ ਵਿੱਚ ਇਹੀ ਦੋ ਮਨੁੱਖ ਨੇ ਜੋ ਮਹਾਨ ਨੇ, ਔਰ ਇਹੀ ਦੋ ਮਨੁੱਖ ਨੇ ਜੋ ਨਹੀਂ ਸਮਝੇ। ਇਹ ਇਕਬਾਲ ਦਾ ਕਹਿਣਾ ਸੀ, ਇਹੀ ਦੋ ਮਨੁੱਖ ਨੇ ਜਿਹਨਾਂ ਨੂੰ ਕਹਿ ਸਕਦੇ ਹਾਂ ਮਹਾਨ ਨੇ, ਔਰ ਇਹੀ ਦੋ ਮਨੁੱਖ ਨੇ ਨਹੀਂ ਸਮਝੇ। ਇੱਕ ਦੀ ਸ਼ਮਾ ਸੱਚ ਦੀ ਸ਼ਮਾ ਝੂਠਿਆਂ ਦੀ ਮਹਿਫਲ ਦੇ ਚੱਲ ਰਹੀ ਹੈ, ਗਿਆਨ ਦਾ ਦੀਵਾ ਅਗਿਆਨੀਆਂ ਦੀ ਮਹਿਫਲ ਦੇ ਚੱਲ ਰਿਹਾ ਹੈ। ਬੁੱਧਿਸ਼ਟ ਮਹਾਤਮਾ ਬੁੱਧ ਨੂੰ ਨਹੀਂ ਸਮਝ ਸਕੇ, ਸਿੱਖ ਤੇ ਭਾਰਤ ਗੁਰੂ ਨਾਨਕ ਨੂੰ ਨਹੀਂ ਸਮਝ ਸਕੇ, ਬਾਕੀ ਦੁਨੀਆਂ ਨਹੀਂ ਸਮਝ ਸਕੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਨਿਕਲਿਆ, ਇੱਕ ਇੱਕ ਤੋਂ ਹੀ ਉਤਪਤੀ ਹੈ, ਇੱਕ ਤੋਂ ਹੀ ਪਾਲਣਾ, ਇੱਕ ਤੋਂ ਹੀ ਨਾਸ ਹੈ। ਪਰ ਜਦ ਬਨਾਰਸ ਵਿੱਚ ਬੜੇ ਬੜੇ ਤਾਕ ਇਕੱਠੇ ਹੋਏ, ਜਿਹਨਾਂ ਕੋਲ ਬੜੀਆਂ ਬੜੀਆਂ ਸੰਗਤਾਂ ਸਨ, ਡਿਗਰੀਆਂ ਸਨ, ਚਤੁਰਵੇਦੀ, ਤ੍ਰਿਵੇਦੀ, ਦੁਵੇਦੀ, ਕੰਠ ਸ਼ਾਸਤਰੀ, ਉਪਾਧਿਆਇ, 108 ਉਪਨਿਸ਼ਦਾਂ ਦੇ ਗਿਆਤਾ, ਸਭ ਗੁਰੂ ਨਾਨਕ ਦੇ ਆਲੇ ਦੁਆਲੇ ਇਕੱਠੇ ਹੋਏ। ਔਰ ਫਰਕ ਇਹੀ ਜਿਸਨੇ ਜਨਮ ਦਿੱਤਾ ਉਹਨੂੰ ਮਾਰਨ ਦੀ ਕੀ ਲੋੜ ਹੈ, ਔਰ ਜਿਸਨੇ ਮਾਰ ਹੀ ਦੇਣਾ ਹੈ ਪਾਲਣਾ ਕਰਨ ਦੀ ਕੀ ਲੋੜ ਹੈ। ਇਹ ਸ਼ਕਤੀਆਂ ਅਲੱਗ ਨੇ, ਵੱਖ ਵੱਖ ਇਹ ਸ਼ਕਤੀਆਂ ਨੇ ਜੋ ਕੰਮ ਕਰ ਰਹੀਆਂ ਨੇ। ਇਹਨਾਂ ਦਾ ਉਹਨਾਂ ਨੇ ਬਕਾਇਦਾ ਨਾਮ ਵੀ ਰੱਖਿਆ, ਤ੍ਰਿਮੂਰਤੀ, ਤਿੰਨ ਮੂਰਤਾਂ ਨੇ। ਆਪ ਸੁਣ ਕੇ ਹੈਰਾਨ ਹੋਵੋਗੇ, ਭਾਰਤ ਵਿੱਚ ਕਈ ਮਨੁੱਖਾਂ ਨੂੰ ਵੀ ਇਹ ਨਾਮ ਦਿੱਤੇ ਜਾਂਦੇ, ਤ੍ਰਿਮੂਰਤੀ, ਤ੍ਰਿਮੂਰਤੀ, ਤਿੰਨ ਮੂਰਤੀਆਂ। ਇਸ ਤਰ੍ਹਾਂ ਪਰਮਾਤਮਾ ਦੀਆਂ ਤਿੰਨ ਮੂਰਤਾਂ ਬਣਾਈਆਂ, ਉਤਪਤੀ, ਪਾਲਣਾ, ਨਾਸ, ਬ੍ਰਹਮਾ, ਵਿਸ਼ਨ, ਮਹੇਸ਼। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਫ ਕਹਿ ਦਿੱਤਾ, ਬ੍ਰਹਮਾ ਵਿਸ਼ਨ ਮਹੇਸ਼ ਜ਼ਮੀਨ ਦੇ ਉੱਤੇ ਕੋਈ ਆਕਾਰ ਦੇ ਰੂਪ ਵਿੱਚ ਨਹੀਂ ਹੈ, ਇਹ ਜੀਵਾਂ ਵਿੱਚ ਵਿਚਾਰ ਦੇ ਰੂਪ ਵਿੱਚ ਹੈ। ਬ੍ਰਹਮਾ ਇੱਕ ਸੁਭਾਵ ਹੈ, ਵਿਸ਼ਨੂੰ ਇੱਕ ਸੁਭਾਵ ਹੈ, ਸ਼ਿਵ ਇੱਕ ਸੁਭਾਵ ਹੈ, ਆਕਾਰ ਨਹੀਂ ਹੈ, ਵਿਚਾਰ ਹੈ, ਸਰੂਪ ਨਹੀਂ ਹੈ, ਸੁਭਾਵ ਹੈ। और यही परमात्मा का स्वभाव है, यही मनुखा का स्वभाव है। रजोगुण तमोगुण सदोगुण कालिदास ने थोड़ी जी विचार आप जी के सामने रखे, और एक बहुत बड़ी गलत आकार को सामने रख गए भाई, नहीं जो बना रहे हैं क्यों मिटाएगा। एक तर्क बहुत बड़ी तर्क धन गुरु नानक देव जी महाराज ने किया, उसका खेल उसकी लीला है, ये उसका धंधा नहीं है कि जो कुछ बनाया उसकी लोड़ नहीं है, जो कुछ बनाया है उसकी जरूरत नहीं है, नाम ही बना दे तो उसकी कोई लोड़ नहीं है। फिर क्यों बनाया लीला खेल? इन्हों धन गुरु गोबिंद सिंह जी महाराज ने गुरु नानक के दसवें स्वरूप ने बड़े आलमाना ढंग का बयान किया है। जाप साधन अमान है, निधान है, अनेक है, फिर एक है। जाप साहब जोड़े पढ़ने उन्होंने सामने पंक्तियां जरूर आई, अमान है, निधान है, अनेक है, फिर एक है। एक प्रभु निधान है, निधान कहना खजाने सागर, एक परमात्मा तू शक्ति का सागर है, तू गुणा का स्वपन का सागर है, तेरे गुण तेरी शक्ति को नापया नहीं जा सकता। खेती दात जाने कौन को, धन गुरु नानक देव जी महाराज का प्रभाव एका काम सवाले और किन्ना काम है परमात्मा का, कौन नापे किमें नापोगे पूरी शक्ति को, एका काम सवाले और कितना स्वप्न है और देखो किमें नापोगे, क्योंकि सारा स्वप्न उसे द्वारा है, खंडा ब्रह्मंडा का स्वप्न उसे द्वारा है, व्यापक शक्ति सारी उसे को आ रही है, तो क्यों ना होते के का काम सवाले रूप के दा जाने कौन को, किस पर कुत कौन अंदाजा लगा कि कितना कुछ वो दे रहे हैं। और गुरु नानक के ऐसा कहने कि जब वो एक धरती बना दे तो एक कोई दबा उस धरती पा देता है, सब लखा करोड़ा साल इस जमीन चलो कि लोहा कट रहे हैं, पेतल कट रहे हैं, सोना कट रहे हैं, चांदी कट रहे हैं, अन्न कट रहे हैं, रंग कट रहे हैं, मुक्त नहीं गया। जो कुछ पाया सो एक कोई रोज रोज परमात्मा पा रहे नहीं, एक कोई दबा पा रहे। जब बनाया सब कुछ नीचे आ गया और कुछ भी मुखिया नहीं, हैरानगी की गल है, मुखिया कुछ भी नहीं, सब कुछ है। कीती दाव जाने कौन को, निधान है, धन गुरु गोबिंद सिंह जी महाराज कहते हैं हे प्रभु तू शक्ति का खजाना है, तू स्वपन का खजाना है, तू गुणा का खजाना है, और अमान है तेनू मान नहीं है, ना अपनी शक्ति का, ना अपने गुणा का, ना अपने स्वपन का। अगर मनुख कोई अहंकार कर रहा है तो गुणा का करेगा, अपनी ताकत का करेगा, अपने स्वरूप का करेगा, और ही मनुख को अहंकार वास्ते होती है। जो बन धन प्रभता कह मद में ऐसे रहते दीवाना, कि दिन रात जो पागल होया करता है अहंकारी पागल ही होता है, अहंकारी को पागल किया गया, खाना खाना पंड चुकी करता सिर से अहंकार के। इस वास्ते गुरु नानक देव जी महाराज देखे करते हैं तेरे नाम में तेल असल थर जो दिन गुण गर्व कर, गुण भी कोई नहीं ते अहंकार भी पंड भी बड़ी चुकी हुई है, बस असली को देखते हैं श्लोक वादन तो वरी मल्ला पहला। ਨਾਨਕ ਤੇ ਨਾਲ ਅਸਲ ਕਰ ਜੋ ਗਿਣ ਗੁਣ ਗਰਵ ਕਰ ਨਿਧਾਨ ਹੈ ਇਹ ਪ੍ਰਭੂ ਤੂੰ ਗੁਣਾਂ ਦਾ ਖਜ਼ਾਨਾ ਤੂੰ ਸੁਹਾਪਣ ਦਾ ਖਜ਼ਾਨਾ ਹੈ ਤੂੰ ਸ਼ਕਤੀ ਦਾ ਖਜ਼ਾਨਾ ਹੈ ਕਿਧਰੇ ਵੀ ਕੋਈ ਸ਼ਕਤੀ ਹੈ ਸਭ ਤੈਨੂੰ ਆ ਰਹੀ ਹੈ ਕਿਧਰੇ ਵੀ ਕੋਈ ਸੁਹਾਪਣ ਹੈ ਸਭ ਤੈਨੂੰ ਆ ਰਿਹਾ ਔਰ ਕਿਸੇ ਕੋਲ ਵੀ ਕੋਈ ਗੁਣ ਪ੍ਰਗਟ ਹੋਇਆ ਹੈ ਚਾਹੇ ਉਹ ਜੜ ਵਿੱਚ ਜਾਂ ਚੇਤਨ ਵਿੱਚ ਪ੍ਰਗਟ ਹੋ ਰਿਹਾ ਹੈ ਗੁਣ ਵੀ ਸਾਰੇ ਉੱਥੋਂ ਜਾ ਰਹੇ ਸਭ ਗੁਣ ਤੇ ਮੈਂ ਨਾ ਲਿਖੋ ਤੂੰ ਗੁਣਾਂ ਦਾ ਸਾਗਰ ਹੈ ਤੂੰ ਸ਼ਕਤੀ ਦਾ ਸਾਗਰ ਹੈ ਤੂੰ ਸੁਹੱਪਣ ਦਾ ਸਾਗਰ ਹੈ ਔਰ ਅਮਾਨ ਹੈ ਤੈਨੂੰ ਮਾਣ ਨਹੀਂ ਹੈ ਨਾ ਆਪਣੀ ਸ਼ਕਤੀ ਦਾ ਮਾਣ ਹੈ ਨਾ ਆਪਣੇ ਸੁਹੱਪਣ ਦਾ ਮਾਣ ਹੈ ਨਾ ਤੈਨੂੰ ਆਪਣੇ ਗੁਣਾਂ ਦਾ ਮਾਣ ਹੈ ਮੈਂ ਜਦੋਂ ਅੱਗੇ ਅਰਜ਼ ਕਰਦੇ ਹਾਂ ਸ਼ਕਤੀ ਵੀ ਉਸੇ ਤੋਂ ਆਈ ਅਗਰ ਕੋਈ ਸ਼ਕਤੀ ਦਾ ਮਾਣ ਕਰੇ ਤਾਂ ਬਾਦਲ ਤੇਰੀ ਥੋੜ੍ਹੀ ਜੇ ਕੋਈ ਗੁਣਾਂ ਦਾ ਮਾਣ ਕਰੇ ਤਾਂ ਵੀ ਪਾਗਲ ਹੈ ਦੀਵਾਨਾ ਕਿਉਂਕਿ ਗੁਣ ਵੀ ਉਸੇ ਤੋਂ ਆਉਂਦੇ ਤੇ ਜੇ ਕੋਈ ਸੁਹੱਪਣ ਦਾ ਮਾਣ ਕਰੇ ਤੇ ਦੀਵਾਨਾ ਪਾਗਲ ਇਹ ਵੀ ਸਾਰਾ ਉੱਥੋਂ ਹੀ ਆਉਂਦਾ ਸੁਹੱਪਣ ਸਾਰਾ ਉੱਥੋਂ ਆਉਂਦਾ ਜਿਵੇਂ ਪ੍ਰਸਾਦ ਤੇਰਾ ਸੁੰਦਰ ਸਰੂਪ ਸੋ ਪ੍ਰਭ ਸਿਮਰੋ ਸਦਾ ਅਨੂ ਉੱਥੋਂ ਹੀ ਆਉਂਦਾ ਸਾਰਾ ਸੁਹੱਪਣ ਉੱਥੋਂ ਹੀ ਆਉਂਦਾ ਸਾਰੇ ਗੁਣ ਉੱਥੋਂ ਹੀ ਆਉਂਦੇ ਨੇ ਸਾਰੀ ਸ਼ਕਤੀ ਉੱਥੋਂ ਹੀ ਆਉਂਦੀ ਪਰ ਕੇਂਦਰ ਦੀ ਸਮਝ ਨਾ ਹੋਣ ਕਰਕੇ ਅਹੰਕਾਰ ਸਿਰਫ ਮਨੁੱਖੀ ਦੁਨੀਆਂ 'ਚ ਹੈ ਕਿਉਂਕਿ ਮਨੁੱਖ ਸਮਝ ਸਕਦਾ ਹੈ ਪਸ਼ੂ ਸਮਝ ਨਹੀਂ ਸਕਦੇ ਸੋਚ ਸ਼ਕਤੀ ਨਹੀਂ ਹੈ ਇਸ ਵਾਸਤੇ ਪਸ਼ੂ ਕਿਧਰੇ ਕਿਧਰੇ ਕ੍ਰੋਧੀ ਤੇ ਅਸੀਂ ਦੇਖਦੇ ਹਾਂ ਅਹੰਕਾਰੀ ਨਹੀਂ ਹੈ ਕ੍ਰੋਧ ਤੇ ਪੈਦਾ ਹੋ ਜਾਂਦਾ ਅਗਰ ਉਹ ਖਾ ਰਹੇ ਨੇ ਤੇ ਉਹਨਾਂ ਦੀ ਖੁਰਾਕ ਵਿੱਚ ਕੋਈ ਵਿਘਨ ਪਾ ਦੇ ਕ੍ਰੋਧ ਤੇ ਆ ਜਾਂਦਾ ਸ਼ੇਰ ਨੂੰ ਵੀ ਆ ਜਾਂਦਾ ਕੁੱਤੇ ਨੂੰ ਵੀ ਆ ਜਾਂਦਾ ਕ੍ਰੋਧ ਤੇ ਸੱਪ ਨੂੰ ਵੀ ਆ ਜਾਂਦਾ ਜੋ ਉਹਨੂੰ ਛੇੜ ਹੋ ਰਹੇ ਕ੍ਰੋਧ ਤੇ ਅਸੀਂ ਦੇਖਦੇ ਹਾਂ ਲੋਭ ਵੀ ਹੈ ਲੋਭ ਬਸ ਹੋ ਕੇ ਦੋਵਾਂ ਜ਼ਿਆਦਾ ਕਰ ਜਾਂਦੀਆਂ ਨੇ ਖਾਣੇ ਦਾ ਸਾਰਾ ਦਿਨ ਚਰਨ ਗਈਆਂ ਨਾ ਕਿ ਸਾਰਾ ਦਿਨ ਲੋੜ ਨਹੀਂ ਹੈ ਜ਼ਿਆਦਾ ਕਰ ਚੜ੍ਹਦੀਆਂ ਚੜ੍ਹਦੀਆਂ ਜ਼ਿਆਦਾ ਕਰ ਦਿੰਦੀ ਕਈ ਨਾ ਕਈ ਦਫ਼ਾ ਲੋਭ ਬਸ ਹੋ ਕੇ ਸ਼ੇਰ ਵੀ ਜ਼ਿਆਦਾ ਕਰ ਜਾਂਦਾ ਜ਼ਿਆਦਾ ਖੂਨ ਪੀ ਜਾਂਦਾ ਦੋ ਦੋ ਚਾਰ ਚਾਰ ਦਿਨ ਸੁਲਤਾ ਜਾਂਦਾ ਉੱਠਦਾ ਹੀ ਨਹੀਂ ਦੇਸ਼ ਲੋਭ ਤੇ ਦੇਖਣ ਨੂੰ ਮਿਲਦਾ ਹੈ ਕ੍ਰੋਧ ਵੀ ਦੇਖਣ ਨੂੰ ਮਿਲਦਾ ਹੈ ਪਸ਼ੂਆਂ ਵਿੱਚ ਵਾਸ਼ਨਾ ਵੀ ਮਿਲਦੀ ਹੈ ਕੰਮ ਵੀ ਮਿਲਦਾ ਹੈ ਹੰਕਾਰ ਨਹੀਂ ਹੈ ਕਿਸੇ ਵੀ ਪਸ਼ੂ 'ਚ ਨਹੀਂ ਹੈ ਕਿਸੇ ਵੀ ਪੰਛੀ 'ਚ ਨਹੀਂ ਹੈ ਇਹ ਸਿਰਫ ਮਨੁੱਖ ਕੋਲ ਹੈ ਆਉਣੇ ਲੋਕ ਮਾਨੁੱਖ ਕੋਲ ਦੀ ਇਹ ਬੰਦੇ ਕੋਈ ਪਸ਼ੂ ਹੰਕਾਰੀ ਨਹੀਂ ਕੋਈ ਪੰਛੀ ਹੰਕਾਰੀ ਨਹੀਂ ਮਨੁੱਖ ਹੰਕਾਰੀ ਔਰ ਜਿਤਨਾ ਹੰਕਾਰ ਹੈ ਉਤਨਾ ਹੀ ਨਿਰੰਕਾਰ ਤੋਂ ਦੂਰ ਹੈ ਉਤਨੀ ਦੂਰੀ ਹੋਵੇਗੀ ਅਮਾਨ ਹੈ ਨਿਰਾਨ ਹੈ ਫਿਰ ਸਤਿਗੁਰ ਅੱਗੇ ਕਹਿੰਦੇ ਨੇ ਅਨੇਕ ਹੈ ਇੱਕ ਏਕ ਹੈ ਉਹ ਇੱਕ ਹੁੰਦਾ ਹੋਇਆ ਅਨੇਕ ਹੈ ਔਰ ਉਹ ਅਨੇਕ ਹੁੰਦਾ ਹੋਇਆ ਇੱਕ ਹੈ ਇੱਥੇ ਪ੍ਰਸ਼ਨ ਖੜਾ ਹੋ ਗਿਆ ਇੱਥੇ ਪਹਿਲੇ ਵੀ ਉਹ ਅਨੇਕ ਵੀ ਹੈ ਉਹ ਇੱਕ ਵੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੇ ਅਵਮਾਨਾ ਹੋ ਅਮਾਨ ਹੈ ਨਿਧਾਨ ਹੈ ਅਨੇਕ ਹੈ ਇੱਕ ਇੱਕ ਹੈ ਉੱਤੇ ਜਾਓ ਸਾਹਿਬ ਦੀ ਹਰ ਪੰਕਤੀ ਇੱਕ ਅਮੁੱਲ ਸੌਗਾਤ ਹੈ ਬਸ ਉਸਨੂੰ ਪੂਰਾ ਵਿਚਾਰ ਦੇ ਰੂਪ ਵਿੱਚ ਲੈ ਰਹੇ ਲਿਖਣੀ ਵਿੱਚ ਔਰ ਫਿਲਮਾਂ ਵਿੱਚ ਤਾਂ ਕਿ ਕੁਛ ਅਨੁਭਵ ਜਾਪ ਸਾਹਿਬ ਬਾਰੇ ਜਿਹੜੇ ਨੇ ਇਹ ਬਾਹਰ ਪ੍ਰਗਟ ਹੋ ਸਕਣ ਜਾਪ ਸਾਹਿਬ ਇੱਕ ਅਗਮੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ ਉਹ ਅਨੇਕ ਹੁੰਦਾ ਹੋਇਆ ਇੱਕ ਹੈ ਔਰ ਉਹ ਇੱਕ ਹੁੰਦਾ ਹੋਇਆ ਅਨੇਕ ਇੱਥੇ ਪਹਿਲੀ ਹੋ ਗਈ ਇਸ ਨੂੰ ਕਿਵੇਂ ਸਮਝੋ ਇੱਕ ਹੁੰਦਾ ਹੋਇਆ ਅਨੇਕ ਸਾਗਰ ਦੇ ਤਲ ਤੇ ਇੱਕ ਹੈ, ਲਹਿਰਾਂ ਦੇ ਤਲ ਤੇ ਅਨੇਕ ਹੈ। ਉਹ ਸੂਰਜ ਦੇ ਤਲ ਤੇ ਇੱਕ ਹੈ, ਕਿਰਨਾਂ ਦੇ ਤਲ ਤੇ ਅਨੇਕ ਹੈ। ਉਹ ਨਿਰੰਕਾਰ ਆਕਾਰ ਤੋਂ ਜਦ ਰਹਿਤ ਹੈ ਤੋ ਇੱਕ ਹੈ, ਪਰ ਆਕਾਰ ਦੇ ਤਲ ਤੇ ਉਹ ਅਨੇਕ ਹੈ। ਆਕਾਰ ਕੋਈ ਗਿਣੇ ਜਾ ਸਕਦੇ, ਕੋਈ ਰੂਪ ਗਿਣੇ ਜਾ ਸਕਦੇ, ਤੇ ਸਾਰਾ ਰੂਪ ਅਰੂਪ ਤੋਂ ਆ ਰਿਹਾ ਹੈ। ਉਹ ਅਰੂਪ ਇੱਕ ਹੈ, ਅਰੂਪ ਹੈ, ਅਨੂਪ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇਰਾ ਕੋਈ ਰੂਪ ਨਹੀਂ, ਤੂੰ ਬੜਾ ਸੋਹਣਾ ਹੈ, ਅਨੂਪ ਕਹਿੰਦੇ ਸੁਣ ਲਓ, ਪਰ ਤੇਰਾ ਕੋਈ ਰੂਪ ਨਹੀਂ। ਪਹਿਲੀ ਹੋ ਗਈ ਜਦ ਰੰਗ ਰੂਪ ਹੀ ਕੋਈ ਨਹੀਂ, ਤੇ ਸੁੰਦਰਤਾ ਇਹ ਕਿਉਂ ਕਹਿ ਰਿਹਾ? ਨਿਰਾਕਾਰ ਤੋਂ ਆਕਾਰ ਆ ਰਿਹਾ, ਤੂੰ ਸਵਪਨ ਦਾ ਸਾਗਰ ਹੈ, ਪਰ ਅਰੂਪ ਰੂਪ ਸੂਖਸ਼ਮ ਰੂਪ। ਪਰ ਜਦ ਤੂੰ ਅਸਥੂਲ ਰੂਪ ਵਿੱਚ ਆਉਂਦਾ ਹੈ ਤਾਂ ਅਨੇਕ ਹੋ ਜਾਂਦਾ, ਜਦ ਤੂੰ ਸੂਖਸ਼ਮ ਰੂਪ ਵਿੱਚ ਆਉਂਦਾ ਤਾਂ ਇੱਕ ਆਉਂਦਾ ਹੈ। ਧਰਮ ਦੀ ਸਾਰੀ ਸਾਧਨਾ ਹੈ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਰੂਪ ਲੱਗਣਾ, ਧਰਮ ਦੀ ਹੋਰ ਸਾਧਨਾ ਹੈ। ਔਰ ਆਤਮਕ ਮਨੁੱਖ ਕਿਸ ਨੂੰ ਆਖੋਗੇ, ਜਿਹਨੂੰ ਅਨੇਕਾਂ ਕਿਰਨਾਂ ਵਿੱਚ ਇੱਕ ਸੂਰਜ ਦਿਖਾਈ ਦੇਵੇ, ਜਿਹਨੂੰ ਅਨੇਕਾਂ ਲਹਿਰਾਂ ਵਿੱਚ ਇੱਕ ਸਾਗਰ ਦਿਖਾਈ ਦੇਵੇ, ਜਿਸ ਨੂੰ ਅਨੇਕਾਂ ਬ੍ਰਹਿਮੰਡ ਜੀਵ ਜੰਤੂਆਂ ਦੇ ਥਾਂ ਇੱਕ ਦਿਖਾਈ ਦੇਵੇ। ਇਸ ਤਰ੍ਹਾਂ ਅਗਰ ਲੱਭੋਗੇ ਤਾਂ ਫਿਰ ਕੋਈ ਇੱਕ ਮੁੱਖ ਮਨੁੱਖ ਹਰ ਮੁਲਕ ਵਿੱਚ ਹੋ ਸਕਦਾ, ਬਹੁਤੇ ਨਹੀਂ ਹੋ ਸਕਦੇ। ਅਨੇਕਤਾ ਦੇ ਹਰ ਇੱਕ ਨੂੰ ਦਿਖਾਈ ਦੇ ਰਹੀ ਹੈ, ਬੜੀ ਭਾਰੀ ਅਨੇਕਤਾ ਹੈ। ਬਸ ਅਕਸਰ ਅਰਜ਼ ਕਰਨ ਆਉਂਦਾ, ਇੱਕ ਮਨੁੱਖ ਜੈਸਾ ਦੂਸਰਾ ਮਨੁੱਖ ਵੀ ਨਹੀਂ ਹੈ। ਆਪ ਇਤਨੇ ਸਾਰੇ ਬੈਠੇ ਹੋ, ਸਭ ਅਲੱਗ ਅਲੱਗ। ਕਹਿੰਦੇ ਪਰਮਾਤਮਾ ਦੀ ਦੁਨੀਆਂ ਵਿੱਚ ਮਨੁੱਖੀ ਨਹੀਂ ਹੈ, ਬਣਾਉਣ ਵਿੱਚ ਇੱਕ ਜੈਸਾ ਦੂਸਰਾ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫੈਸਲਾ, ਮੇਰੇ ਕਰ ਕੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਹਰ ਇੱਕ ਦੇ ਅੰਗੂਠੇ ਦੀ ਛਾਪ ਵੀ ਅਲੱਗ ਅਲੱਗ ਹੈ। ਇਹ ਵੀ ਮੈਂ ਸੋਚਿਆ, ਪੁਰਾਣੇ ਦਸਤਖਤ ਸਿਰਫ ਛਾਪ ਆਉਂਦੇ ਸਨ, ਹੱਥ ਨਾਲ ਲਿਖਣ ਨੂੰ ਕਬੂਲ ਨਹੀਂ ਕਰਦੇ ਸਨ। ਮੁਗਲ ਰਾਜ ਦੇ ਸਮੇਂ ਕਹਿੰਦੇ ਸਨ ਕਿ ਜੋ ਮਨੁੱਖ ਲਿਖ ਰਿਹਾ ਇਸ ਤਰ੍ਹਾਂ ਦੀ ਦੂਜਾ ਨਕਲ ਕਰਕੇ ਲਿਖ ਸਕਦਾ ਹੈ, ਦਸਤਖਤ ਕਰ ਸਕਦਾ। ਪਰ ਅੰਗੂਠੇ ਦੀ ਛਾਪ ਇਹ ਸਭ ਦੀ ਅਲੱਗ ਹੈ, ਹਰ ਇੱਕ ਦੀ ਅਲੱਗ। ਇੱਕ ਜੈਸਾ ਦੂਸਰਾ ਅੰਗੂਠਾ ਪਰਮਾਤਮਾ ਬਣਾਉਂਦਾ ਹੀ ਨਹੀਂ। ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ, ਨਵੀਂ ਆਵਾਜ਼ ਲੈ ਕੇ, ਨਵੇਂ ਅੰਗੂਠੇ ਦੀ ਛਾਪ ਲੈ ਕੇ, ਨਵਾਂ ਰੂਪ ਰੰਗ ਲੈ ਕੇ, ਨਵੇਂ ਨੈਣ ਨਕਸ਼ ਲੈ ਕੇ। ਇੱਕ ਜੈਸਾ ਦੂਸਰਾ ਨਹੀਂ, ਮੇਰੇ ਘਰ ਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਅਗਰ ਇਸ ਢੰਗ ਨਾਲ ਅਗਰ ਵੇਖੋ ਤਾਂ ਇੱਕ ਕਿਰਨ ਜੈਸੀ ਦੂਸਰੀ ਕਿਰਨ ਨਹੀਂ ਹੈ, ਇੱਕ ਸੂਰਜ ਜੈਸਾ ਦੂਸਰਾ ਸੂਰਜ ਨਹੀਂ ਹੈ, ਭਾਵੇਂ ਅਰਬਾਂ ਕਰਬਾਂ ਸੂਰਜ ਨੇ। ਇੱਕ ਲਹਿਰ ਜੈਸੀ ਦੂਸਰੀ ਲਹਿਰ ਨਹੀਂ ਹੈ, ਭਾਵੇਂ ਅਰਬਾਂ ਕਰਬਾਂ ਲਹਿਰਾਂ ਉਹ ਗਿਣੀਆਂ ਜਾ ਸਕਦੀਆਂ। ਇੱਕ ਫੁੱਲ ਜੈਸਾ ਦੂਸਰਾ ਫੁੱਲ ਨਹੀਂ ਹੈ, ਇੱਕ ਫਲ ਜੈਸਾ ਦੂਸਰਾ ਫਲ ਨਹੀਂ ਹੈ। ਅਗਰ ਇੱਕ ਦਰਖਤ ਨੂੰ ਸੌ ਅੰਬ ਜਾਂ ਹਜ਼ਾਰ ਅੰਬ ਲੱਗੇ ਨੇ, ਇੱਕ ਜੈਸਾ ਦੂਸਰਾ ਨਹੀਂ ਹੈ, ਭਾਵੇਂ ਦਰਖਤ ਇੱਕ ਹੈ ਪਰ ਇਹ ਫਲ ਇੱਕ ਨਹੀਂ ਹੈ। ਰੰਗ ਵਿੱਚ, ਆਕਾਰ ਵਿੱਚ, ਸਵਾਦ ਵਿੱਚ, ਵਜ਼ਨ ਵਿੱਚ ਲਾਜ਼ਮੀ ਫਰਕ ਹੋਵੇਗਾ, ਇੱਕ ਜੈਸਾ ਦੂਸਰਾ ਨਹੀਂ ਹੈ। ਅਨੇਕਤਾ ਹੈ ਬੜੀ ਭਾਰੀ ਜਗਤ ਵਿੱਚ। ਕਹਿੰਦੇ ਅਨੇਕਤਾ ਦਿਖਾਈ ਦੇਵੇ ਤਾਂ ਕਹਿੰਦੇ ਸੰਸਾਰੀ, ਇੱਕ ਦਿਖਾਈ ਦੇਵੇ ਤਾਂ ਬਸ ਇਹ ਭਗਤ, ਇਹ ਸੰਤ, ਇਹ ਗੁਰਮੁਖ। ਬਸ ਸੰਸਾਰੀ ਤੇ ਧਾਰਮਿਕ ਦੀ ਵਿਆਖਿਆ ਕਰਨੀ ਹੋਵੇ ਤੇ ਇੰਝ ਦੋ ਦੋਸਤੀ, ਅਨੇਕਤਾ ਦਿਖਾਈ ਦਿੰਦੀ ਹੈ ਕਿ ਸੰਸਾਰੀ ਹੈ। ਉਹ ਸੰਸਾਰੀ ਸੰਸਾਰੀ ਨਾਲ ਲੜ ਵੀ ਸਕਦਾ ਹੈ, ਝਗੜ ਵੀ ਸਕਦਾ ਹੈ, ਕਿਉਂਕਿ ਮੁਸਲਮਾਨ ਹੋ ਸਕਦਾ ਹੈ, ਮੁਸਲਮਾਨ ਨਾਲ ਇਨਸਾਫ ਕਰੇ, ਹਿੰਦੂ ਨਾਲ ਨਹੀਂ ਕਰੇ। ਹਿੰਦੂ ਸ਼ਾਇਦ ਹਿੰਦੂ ਨਾਲ ਇਨਸਾਫ ਕਰੇ, ਸਿੱਖ ਨਾਲ ਨਹੀਂ ਕਰੇ। ਸਿੱਖ ਸ਼ਾਇਦ ਸਿੱਖ ਨਾਲ ਇਨਸਾਫ ਕਰੇ, ਦੂਜੇ ਨਾਲ ਨਾ ਕਰੇ। ਦੂਜਾ ਦੂਜਾ ਦਿਖਾਈ ਦੇ, ਇਹ ਵੱਖ ਵੱਖ ਸਾਰੇ ਮਜ਼ਬਾਂ ਦੇ ਨਾਮ, ਸ਼ਹਿਰਾਂ ਦੇ ਨਾਮ, ਕਸਬਿਆਂ ਦੇ ਨਾਮ, ਗੋਤ ਦੇ ਨਾਮ ਮਨੁੱਖ ਦੇ ਨਾਲ ਜੁੜ ਜਾਂਦੇ ਨੇ ਔਰ ਇਸ ਤਰ੍ਹਾਂ ਬਹੁਤ ਵੱਡੀ ਅਨੇਕਤਾ ਵਿਆਪਕ ਹੋ ਜਾਂਦੀ ਹੈ। ਖੂਬ ਬੇਨ ਸਾਫੀਆਂ ਚੱਲਦੀਆਂ ਨੇ, ਇੱਕ ਮਜ਼ਹਬ ਦੂਸਰੇ ਮਜ਼ਹਬ ਨਾਲ ਖੂਬ ਬੇਨ ਸਾਫੀ ਕਰਦਾ। ਪਤਾ ਨਹੀਂ ਦੁਨੀਆਂ 'ਚ ਕਿਤਨੇ ਮੰਦਰ ਟੁੱਟੇ ਔਰ ਤੋੜੇ ਗਏ, ਅਨੇਕਤਾ ਰੱਖੇ। ਮਸਜਿਦ ਜੈਸਾ ਮੰਦਰ ਨਹੀਂ ਹੈ ਔਰ ਮੰਦਰ ਜੈਸੀ ਮਸਜਿਦ ਨਹੀਂ ਹੈ। ਜੋ ਮਸਜਿਦ ਵਿੱਚ ਨਮਾਜ਼ ਪੜ੍ਹਨ ਵਾਲੇ ਨੇ ਉਹਨਾਂ ਕੋਲ ਤਾਕਤ ਆਈ, ਉਹ ਤੋੜੋ ਮੰਦਰ। ਮੰਦਰਾਂ ਦੇ ਸ਼ਰਾਬ ਦੀ ਧੁਨੀ ਅਲੱਭਣ ਵਾਲੇ ਨੇ ਉਹਨਾਂ ਕੋਲ ਤਾਕਤ ਆਈ, ਤੋੜੋ ਮਸਜਿਦ। ਭਾਰਤ ਵਿੱਚ ਤਾਂ ਮੈਂ ਆਪਣੀ ਅੱਖਾਂ ਨਾਲ ਦੇਖਿਆ, ਬਾਬਰ ਕੋਲ ਤਾਕਤ ਸੀ, ਉਸਨੇ ਜਨਮ ਅਸਥਾਨ ਰਾਮ ਦਾ ਗਿਰਾ ਦਿੱਤਾ, ਮੰਦਰ ਗਿਰਾ ਦਿੱਤਾ। ਮਸਜਿਦ ਬਣ ਗਈ ਤੇ ਮਸਜਿਦ ਦਾ ਨਾਮ ਪੈ ਗਿਆ ਬਾਬਰੀ ਮਸਜਿਦ। ਹਿੰਦੂਆਂ ਕੋਲ ਤਾਕਤ ਆ ਗਈ ਤਾਂ ਮਸਜਿਦ ਗਿਰਾ ਕੇ ਰੱਖ ਦਿੱਤੀ। ਦੇਖਦੇ ਨੇ ਬੜਾ ਪੱਧਰ ਮਚਿਆ ਸੀ ਭਾਰਤ ਵਿੱਚ ਆਲੇ ਦੁਆਲੇ, ਕਿਉਂਕਿ ਮਸਜਿਦ ਮੰਦਰ ਜੈਸੀ ਨਹੀਂ ਹੈ, ਇਹ ਮੰਦਰ ਮਸਜਿਦ ਜੈਸਾ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਵਾਕ ਮੈਂ ਬੜੇ ਸਾਹਮਣੇ ਰੱਖਾਂ, ਪਾਤਸ਼ਾਹ ਕਾਮੂ ਹੋਏ ਕੇ ਹਿੰਦੂ ਆ ਗਾਇਤਰੀ ਕੋ ਗੁਬਰ ਜਪਿਓ, ਕਾਮੂ ਹੋਏ ਕੇ ਦੁਰਗਾ ਪੁਕਾਰੇ ਵਾਂਗ ਦੇਵੋ। ਹੇ ਪ੍ਰਭੂ ਮੈਂ ਦੇਖ ਰਿਹਾ ਤੈਨੂੰ ਜਿਹੜੇ ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਕਰ ਰਿਹਾ, ਪਰ ਮੈਂ ਦੇਖ ਰਿਹਾ ਤੈਨੂੰ ਮਸਜਿਦ ਦੇ ਮੁਨਾਰੇ ਤੇ ਚੜ੍ਹ ਕੇ ਬਾਂਗ ਦੇ। ਬਾਂਗ ਤੇ ਗਾਇਤਰੀ ਦੇ ਮੰਤਰਾਂ ਦੇ ਜਪ ਦੀ ਆਵਾਜ਼ ਮੈਨੂੰ ਤੇ ਤੇਰੀ ਸੁਣਾਈ ਦੇ ਰਹੀ, ਤੂੰ ਹੈਰਾਨੀ। ਉਸਤਾਦ ਜ਼ੌਕ ਕਹਿੰਦੇ ਨੇ, ਕਮੀਜ਼ ਮਿਟ ਚੁੱਕੀ ਹੈ ਕੁਫਰੋ ਇਮਾਮ, ਕਾਦਰ ਕੌਣ ਹੈ, ਇਮਾਨਦਾਰ ਕੌਣ ਹੈ, ਇਹ ਵਿਤਕਰਾ ਮੇਰਾ ਖਤਮ ਹੋ ਗਿਆ। ਕਮੀਜ਼ ਮਿਟ ਚੁੱਕੀ ਹੈ ਕੁਫਰੋ ਇਮਾਮ, ਸਦਾ ਨਾ ਉਸ ਕੀ ਆਦੀ ਹੈ ਅਜ਼ਾਮ ਬਣ ਕੇ। ਘੜਿਆਲ ਦੀ ਆਵਾਜ਼ ਹੁਣ ਮੈਨੂੰ ਇੰਝ ਲੱਗਦੀ ਹੈ ਜਿਵੇਂ ਮਸਜਿਦ ਚੋਂ ਅਜ਼ਾਨ ਆ ਰਹੀ ਹੈ, ਤੇ ਮਸਜਿਦ ਦੀ ਅਜ਼ਾਨ ਮੈਨੂੰ ਇੰਝ ਪ੍ਰਤੀਤ ਆਉਂਦੀ ਹੈ ਜਿਵੇਂ ਮੰਦਰ ਦਾ ਘੜਿਆਲ ਤੇ ਆ ਰਹੀ ਹੈ। ਕਾਮੂ ਹੋਏ ਕੇ ਹਿੰਦੂ ਆ ਗਾਇਤਰੀ ਕੋ ਗੁਬਰ ਜਪਿਓ, ਕਾਮੂ ਹੋਏ ਕੇ ਦੁਰਗਾ ਪੁਕਾਰੇ ਵਾਂਗ ਰੇਤ ਹੋ, ਕਹੂੰ ਕੋ ਬਤਾਵ ਹੋਏ ਕੁਰਾਨ ਕੋ ਬੜਤ ਮਨ, ਕਤਾਂ ਕੁਰਾਨ ਕੋ ਨਿਲਾਮ ਜਾਨ ਰੇਤ ਹੋ। ਇਹ ਪ੍ਰਭੂ ਮੈਂ ਦੇਖਦਾ ਪਿਆ ਕਿਧਰੇ ਤੂੰ ਪੁਰਾਣਾ ਦਾ ਗਿਆਤਾ ਹੈ, ਬੜਾ ਗਿਆਤਾ ਹੈ, ਪਰ ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ, ਬਹੁਤ ਵੱਡਾ ਹਾਫਿਜ਼ ਹੈ, ਪਰ ਤੂੰ ਮੈਂ ਤੇਰੀ ਝਲਕ ਕੁਰਾਨ ਵਿੱਚ ਦੇਖ ਰਿਹਾ, ਮੈਂ ਤੇਰੀ ਝਲਕ ਕੁਰਾਨ ਵਿੱਚ ਦੇਖ ਰਿਹਾ, ਮੈਂ ਤੈਨੂੰ ਦੇਖ ਰਿਹਾ ਕੁਰਾਨਾਂ ਦੇ ਗਿਆਨੀ ਵਿੱਚ, ਮੈਂ ਤੈਨੂੰ ਦੇਖ ਰਿਹਾ ਕੁਰਾਨ ਦੇ ਹਾਫਿਜ਼ ਵਿੱਚ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸੋਈਏ ਲੜੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਹੁਤ ਸਾਰੇ ਔਰ ਇਸ ਦ੍ਰਿਸ਼ਟੀ ਨੂੰ ਕਹਿੰਦੇ ਨੇ ਧਾਰਮਿਕ ਦ੍ਰਿਸ਼ਟੀ। ਹਰ ਇੱਕ ਦੀ ਇਹ ਦ੍ਰਿਸ਼ਟੀ ਬਣ ਜਾਏ ਬੇਨ ਸਾਫੀ ਖਤਮ ਹੋ ਜਾਏਗੀ। ਇਹੀ ਦ੍ਰਿਸ਼ਟੀ ਸਾਰੀ ਦੁਨੀਆਂ ਦੀ ਬਣ ਜਾਏ, ਫੌਜ ਖਤਮ ਕਰਨੀ ਪਏਗੀ, ਇਸ ਦੀ ਲੋੜ ਨਹੀਂ, ਪੁਲਿਸ ਦੀ ਵੀ ਲੋੜ ਨਹੀਂ, ਅਦਾਲਤਾਂ ਦੀ ਵੀ ਲੋੜ ਨਹੀਂ, ਕਿਸੇ ਨੇ ਕਿਸੇ ਨਾਲ ਬੇਨ ਸਾਫੀ ਕਰਨੀ, ਹਰ ਇੱਕ ਨੂੰ ਹਰ ਇੱਕ ਦਾ ਹੱਕ ਮਿਲ ਜਾਣਾ, ਬਾਕੀ ਮਹਿਕਮਿਆਂ ਦੀ ਲੋੜ ਪਏਗੀ, ਬਾਕੀ ਦੇ ਸਾਰੇ ਚਾਹੀਦੇ, ਪੁਲਿਸ ਦੀ ਲੋੜ ਨਹੀਂ ਪਏਗੀ, ਫੌਜ ਦੀ ਲੋੜ ਨਹੀਂ, ਅਦਾਲਤਾਂ ਦੀ ਲੋੜ ਨਹੀਂ। ਅਦਲ ਕਹਿੰਦੇ ਨੇ ਇਨਸਾਫ ਨੂੰ, ਅਦਾਲਤ ਇਨਸਾਫ ਦਾ ਤਰੀਆ ਬਣਦੇ ਨੇ, ਸੰਸਕ੍ਰਿਤ ਹਿੰਦੀ ਚ ਕਹਿੰਦੇ ਨਿਆਂ ਆਲਾ, ਨਿਆਂ ਦਾ ਤਰ, ਨਿਆਂ ਦਾ ਆਲਾ, ਨਿਆਂ ਦੀ ਜਿਹੜਾ ਇਨਸਾਫ ਕਰੇ, ਨਿਆਂ ਦੀ
ਪਰ ਮੈਂ ਅਰਜ਼ ਕਰਾਂ ਕਿਹੜੀ ਅਦਾਲਤ ਤੋਂ ਇਨਸਾਫ ਮਿਲਦਾ ਹੈ? ਮੈਨੂੰ ਤੇ ਅੱਜ ਤੱਕ ਐਸਾ ਨਹੀਂ ਮਹਿਸੂਸ ਹੁੰਦਾ। ਕਹਿੰਦੇ ਨੇ ਸਿਆਣੇ ਲੋਕ, ਤਾਕਤ ਹੈ ਤੇ ਇਨਸਾਫ ਖੋ ਲਵੋ, ਪੈਸਾ ਹੈ ਤੇ ਇਨਸਾਫ ਖਰੀਦ ਲਓ, ਮਿਲਦਾ ਨਹੀਂ ਹੈ। ਖਰੀਦ ਸਕਦੇ ਹੋ, ਖੋ ਸਕਦੇ ਹੋ, ਮਿਲਦਾ ਨਹੀਂ ਹੈ। ਸਾਰੀ ਦੁਨੀਆ ਚ ਅਦਾਲਤਾਂ ਮੌਜੂਦ ਨੇ, ਬੇਇਨਸਾਫੀ ਮੌਜੂਦ ਹੈ। ਮੈਂ ਹੈਰਾਨ ਹੋਇਆ ਜਿਸ ਦਿਨ ਕੇਰ ਸਿੰਘ ਨੂੰ ਫਾਂਸੀ ਤੇ ਚਾੜ ਰਹੇ ਸਨ, ਇਹ ਜਿਹੜਾ ਰਾਮ ਜੇਠ ਮਿਲਾਨੀ ਵਕੀਲ ਹੈ, ਸੁਪਰੀਮ ਕੋਰਟ ਦਾ ਘੰਟਾ ਵਜਾ ਰਿਹਾ ਸੀ ਔਰ ਇਹ ਕਹਿੰਦਾ ਸੀ ਇਨਸਾਫ ਨੂੰ ਫਾਂਸੀ ਲਾ ਰਿਹਾ, ਇਨਸਾਫ ਨੂੰ। ਇਹਦੀ ਅੱਖਾਂ ਰੋ ਪਈਆਂ ਸਨ, ਇਨਸਾਫ ਨੂੰ ਫਾਂਸੀ ਲਾ ਰਹੇ। ਇਹ ਠੀਕ ਹੈ, ਬੇਅੰਤ ਸਿੰਘ ਦਾ ਦੋਸਤ ਸੀ, ਮਿੱਤਰ ਸੀ, ਆਉਣਾ ਜਾਉਣਾ ਸੀ, ਪਰ ਇਹਦੇ ਸ਼ਾਮਲ ਨਹੀਂ ਸੀ। ਤੁਸੀਂ ਇਸ ਨੂੰ ਵੀ ਫਾਂਸੀ ਤੇ ਚਾੜ ਰਹੇ ਜਿਸਦਾ ਦੂਰ ਦਾ ਵੀ ਹੱਥ ਕੋਈ ਨਹੀਂ ਹੈ, ਇਹ ਤੇ ਇਨਸਾਫ ਨੂੰ ਫਾਂਸੀ ਚਾੜ ਰਹੇ ਹੋ। ਇਹ ਤੇ ਮੈਂ ਇੱਕ ਅਦਾਲਤ ਦੀ ਗੱਲ ਕਰ ਰਿਹਾ, ਯਕੀਨ ਜਾਣੋ ਬੜੇ ਤੋਂ ਬੜੇ ਸੱਭੇ ਦੇਸ਼ ਜਿਨ੍ਹਾਂ ਨੂੰ ਕਹਿੰਦੇ ਨੇ, ਬਸ ਨਾਮ ਹੀ ਹੈ ਅਦਾਲਤ, ਕੋਰਟ ਨਾਮ ਹੀ ਹੈ, ਕਿਧਰੇ ਵੀ ਇਨਸਾਫ ਨਹੀਂ ਹੈ। ਸ਼ਕਤੀ ਹੈ ਇਨਸਾਫ ਖੋ ਲਓ, ਪੈਸਾ ਹੈ ਇਨਸਾਫ ਖਰੀਦ ਲਓ। ਵੱਡੇ ਵੱਡੇ ਵਕੀਲ ਕਰਨ ਲਈ ਤੇ ਧਨ ਚਾਹੀਦਾ, ਵਰਨਾ ਮੁਸ਼ਕਿਲ ਹੈ ਇਨਸਾਫ ਮਿਲਣਾ। ਕਹਿੰਦੇ ਨੇ ਉਹ ਜੋ ਪਰਿਪੂਰਨ ਪਰਮਾਤਮਾ ਹੈ, ਅਗਰ ਵਾਕਈ ਇਹ ਦ੍ਰਿਸ਼ਟੀ ਮਨੁੱਖ ਦੀ ਬਣ ਜਾਏ, ਅਦਾਲਤਾਂ ਦੀ ਲੋੜ ਨਹੀਂ। ਕਿਉਂ? ਇੱਕ ਦਿਖਾਈ ਦੇਗਾ, ਬਸ ਧਾਰਮਿਕ ਹੋਣਾ ਹੈ, ਹੋਰ ਕੁਛ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਇਸ ਤਰ੍ਹਾਂ ਵੀ ਫਰਮਾਨ ਕਰਦੇ ਨੇ, ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ। ਹੇ ਪ੍ਰਭੂ, ਮੈਂ ਕਿਧਰੇ ਦੇਖਦਾ ਤੂੰ ਬੜਾ ਸੁਚੇਤ ਹੈ, ਚੇਤਨ ਹੈ, ਖਾਣ ਬਾਰੇ, ਪੀਣ ਬਾਰੇ, ਸੌਣ ਬਾਰੇ, ਜਾਗਣ ਬਾਰੇ, ਪਹਿਨਣ ਬਾਰੇ, ਚੱਲਣ ਬਾਰੇ, ਬੋਲਣ ਬਾਰੇ ਤੂੰ ਬੜਾ ਸੁਚੇਤ ਹੈ, ਬੜਾ ਸਾਵਧਾਨ ਹੈ, ਪਰ ਕਿਧਰੇ ਤੋਂ ਬਿਲਕੁਲ ਅਚੇਤ ਹੈ। ਦੇਖਦਾ ਪਿਆ ਅਚੇਤ ਹੋ ਕੇ, ਬੋਲਦਾ ਪਿਆ ਅਚੇਤ ਹੋ ਕੇ, ਖਾ ਰਿਹਾ ਅਚੇਤ ਹੋ ਕੇ, ਚੱਲ ਰਿਹਾ ਅਚੇਤ ਹੋ ਕੇ, ਕੁਛ ਵੀ ਨਹੀਂ ਸੋਚਦਾ। ਕਤੋਂ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕਿਓ, ਚਾਰ ਕਹਿੰਦੇ ਨੇ ਵਿਵਹਾਰ ਨੂੰ, ਆਚਰਣ ਨੂੰ। ਕਿਧਰੇ ਤੂੰ ਬੜਾ ਸੁੰਦਰ ਆਚਰਣ ਬਾਹਰ ਪ੍ਰਗਟ ਪਿਆ ਕਰਦਾ ਹੈ, ਕਿਉਂਕਿ ਸੋਚ ਕੇ ਕਰਦਾ। ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ। ਕਿਧਰੇ ਬਿਲਕੁਲ ਤੂੰ ਅਚਿੰਤ ਹੈ, ਜਿਵੇਂ ਸੁੱਤਾ ਹੋਇਆ ਅਚੇਤ, ਬੋਲਣ ਲੱਗਿਆਂ ਅਚੇਤ, ਖਾਣ ਲੱਗਿਆਂ ਅਚੇਤ, ਚੱਲਣ ਲੱਗਿਆਂ ਅਚੇਤ, ਸੁਚੇਤ ਸਾਵਧਾਨ ਹੈ ਹੀ ਨਹੀਂ ਤੂੰ। ਕਤਹੂੰ ਬਿਖਾਰੀ ਹੋਏ ਕੇ ਮੰਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ। ਇਹ ਪ੍ਰਭੂ, ਮੈਂ ਦੇਖਦਾ ਕਿਧਰੇ ਤੂੰ ਹੀ ਬਿਖਾਰੀ ਹੈ, ਤੂੰ ਹੀ ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਗੁਰੂ ਰਾਮਦਾਸ, ਸਭ ਤੇਰੀ ਲੀਲਾ, ਸਭ ਤੇਰੇ ਚੋਜ। ਹੁਣ ਦਾਤਾ ਕੌਣ ਤੇ ਬਿਖਾਰੀ ਕੌਣ? ਤੂੰ। ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਹੂੰ ਬੇਦਰੀਤ ਕਹੂੰ ਤਾਂਸ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਲੜੀਵਾਰ ਇਹ ਸਵਈਏ ਚੱਲਦੇ ਨੇ, ਅਗਰ ਇਹਨਾਂ ਦੀ ਤਹਿ ਦੇ ਚ ਇੱਕੋ ਹੀ ਸਵਈਏ ਦੀ ਤਹਿ ਦੇ ਚਲਾ ਜਾਏ ਮਨੁੱਖ, ਔਰ ਉਸ ਤਰ੍ਹਾਂ ਦੀ ਆਪਣੀ ਦ੍ਰਿਸ਼ਟੀ ਬਣਾ ਲਵੇ ਔਰ ਸਾਰੀ ਦੁਨੀਆ ਬਣਾ ਲਵੇ, ਤਾਂ ਫੌਜ ਦੀ ਲੋੜ ਨਹੀਂ, ਪੁਲਿਸ ਦੀ ਲੋੜ ਨਹੀਂ, ਅਦਾਲਤਾਂ ਦੀ ਲੋੜ ਨਹੀਂ। ਤੇ ਸੁਕਰਾਤ ਨੇ ਕਿਹਾ ਸੀ, ਸਮਾਜ ਦੇ ਸਤਾਏ ਹੋਏ ਮਨੁੱਖ ਸਮਾਜ ਸੁਧਾਰਕ ਬਣ ਜਾਂਦੇ ਨੇ, ਹਕੂਮਤ ਦੇ ਸਤਾਏ ਹੋਏ ਮਨੁੱਖ ਬਾਗੀ ਬਣ ਜਾਂਦੇ ਨੇ, ਘਰੇਲੂ ਝਗੜਿਆਂ ਦੇ ਸਤਾਏ ਹੋਏ ਮਨੁੱਖ ਸੰਤ ਬਣ ਜਾਂਦੇ ਨੇ, ਫਕੀਰ ਬਣ ਜਾਂਦੇ ਨੇ। ਅੱਜ ਤੋਂ 2500 ਸਾਲ ਪਹਿਲੇ ਇਸ ਮਹਾਨ ਦਾਰਸ਼ਨਿਕ ਸੰਤ ਨੇ ਇਹ ਕਿਹਾ ਸੀ, ਅਗਰ ਕਿਸੇ ਮੁਲਕ ਵਿੱਚ ਤੁਹਾਨੂੰ ਸਿਰਫ ਦਿਖਾਏ ਮਾਤਰ ਫਕੀਰ ਸੰਤ ਜ਼ਿਆਦਾ ਦਿਖਾਈ ਦੇਣ ਤਾਂ ਸਮਝ ਲੈਣਾ ਘਰੇਲੂ ਔਕੜਾਂ ਬਹੁਤ ਜ਼ਿਆਦਾ ਨੇ। ਸਮਾਜ ਸੁਧਾਰਕ ਬਹੁਤ ਜ਼ਿਆਦਾ ਦਿਖਾਈ ਦੇਣ ਤਾਂ ਸਮਾਜ ਵਿੱਚ ਕੁਰੀਤੀਆਂ ਬਹੁਤ ਜ਼ਿਆਦਾ ਨੇ, ਔਰ ਬਾਗੀ ਬਹੁਤ ਜ਼ਿਆਦਾ ਦਿਖਾਈ ਦੇਣ ਤਾਂ ਸਮਝ ਲੈਣਾ ਬੇਇਨਸਾਫ਼ੀ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਔਰ ਇਹ ਹਕੀਕਤ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਧੂਅਰ ਤਾਪ ਗੇ ਰੀਕੇ ਵਸਦਾ ਆਪਦਾ ਕਾ ਮਾਰਾ ਗ੍ਰਹਿ ਤੇ ਨਸਤਾ ਭਗਵਾ ਭੇਸ ਪਾ ਲਿਆ ਸੰਤ ਬਣ ਗਏ। ਇੱਥੇ ਵਿਪਤਾ ਦਾ ਮਾਰਿਆ ਹੋਇਆ ਸੰਤ ਬਣਿਆ, ਬੈਰਾਗ ਦਾ ਮਾਰਿਆ ਨਹੀਂ। ਇੱਥੇ ਘਰੇਲੂ ਝਗੜਿਆਂ ਤੋਂ ਤੰਗ ਆ ਕੇ ਸੰਤ ਬਣਿਆ ਗੁਰੂ ਨਾਨਕ। 90 ਲੱਖ ਦੇ ਕਰੀਬ ਭਾਰਤ ਵਿਚ ਸਾਧੂ ਨੇ, ਕਈ ਮੁਲਕਾਂ ਦੀ ਇਤਨੀ ਆਬਾਦੀ ਨਹੀਂ ਹੈ ਜਿਤਨੇ ਸਾਧੂ ਨੇ ਹਿੰਦੁਸਤਾਨ ਵਿਚ, 90 ਲੱਖ ਦੇ ਕਰੀਬ। ਭਾਰਤ ਸਾਧੂ ਸਮਾਜ ਮੰਡਲ ਜਿਹੜਾ ਹੈ, ਲੱਖਾਂ ਉਸਦੇ ਮੈਂਬਰ ਨੇ। ਔਰ ਜੋ ਸਾਧੂਆਂ ਦਾ ਪਿਛੋਕੜ ਦੇਖੋਗੇ ਤਾਂ ਗੁਰੂ ਨਾਨਕ ਦੀ ਪੰਕਤੀ ਬਿਲਕੁਲ ਪੂਰੀ ਉਤਰਦੀ ਹੈ, ਧੂਅਰ ਤਾਪ ਗੇ ਰੀਕੇ ਵਸਦਾ ਆਪਦਾ ਕਾ ਮਾਰਾ ਗ੍ਰਹਿ ਤੇ ਨਸਤਾ। ਇਹਦੇ ਵਿਪਤਾ ਦੇ ਮਾਰੇ ਹੋਏ ਭੱਜੇ ਨੇ। ਤਾਂ ਖੈਰ, ਬ੍ਰਹਮ ਦ੍ਰਿਸ਼ਟੀ ਬਣ ਜਾਏ ਤਾਂ ਸਭ ਇੱਕ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਸਾਰਾ ਜੋ ਹੈ ਆਪਣੀ ਬਾਣੀ ਚ ਖੁਲਾਸਾ ਕੀਤਾ। ਮੁਖਤਸਰ ਮੈਂ ਅਰਜ਼ ਕਰਾਂ, ਜਦ ਇੱਕ ਦਿਖਾਈ ਦੇਵੇ ਧਾਰਮਿਕ, ਅਨੇਕਤਾ ਦਿਖਾਈ ਦੇਵੇ ਸੰਸਾਰੀ, ਜਾਂ ਇੰਜ ਕਹਿ ਲਓ ਅਧਾਰਮਿਕ, ਤਾਂ ਅਨੇਕਤਾ ਵਿਚ ਕੋਈ ਆਪਣਾ ਦਿਖਾਈ ਦੇਗਾ, ਕੋਈ ਬੇਗਾਨਾ ਦਿਖਾਈ ਦੇਗਾ, ਕੋਈ ਛੋਟਾ ਦਿਖਾਈ ਦੇਗਾ, ਕੋਈ ਵੱਡਾ ਦਿਖਾਈ ਦੇਗਾ, ਕੋਈ ਤਾਕਤਵਰ ਦਿਖਾਈ ਦੇਗਾ, ਕੋਈ ਕਮਜ਼ੋਰ ਦਿਖਾਈ ਦੇਗਾ। ਤਾਂ ਇਸ ਮਨੁੱਖ ਦਾ ਵਿਵਹਾਰ ਤਾਕਤਵਰ ਨਾਲ ਕੁਛ ਹੋਰ ਹੋਵੇਗਾ, ਕਮਜ਼ੋਰ ਨਾਲ ਕੁਛ ਹੋਰ ਹੋਵੇਗਾ। ਇਹ ਤਾਂ ਕੁਦਰਤੀ ਗੱਲ ਹੈ, ਅਗਲੇ ਨੂੰ ਦੇਖ ਕੇ ਇਸਨੇ ਵਿਵਹਾਰ ਕਰਨਾ ਹੈ। ਛੋਟੇ ਨਾਲ ਵਿਵਹਾਰ ਇਸਦਾ ਕੁਛ ਹੋਰ ਹੋਵੇਗਾ, ਵੱਡੇ ਨਾਲ ਕੁਛ ਹੋਰ ਹੋਵੇਗਾ। ਇੱਕ ਸੁੰਦਰ ਦਿਖਾਈ ਦੇਗਾ, ਇੱਕ ਕਰੂਪ ਦਿਖਾਈ ਦੇਗਾ, ਭਿੰਨ ਭਿੰਨ ਸਭ ਕੁਝ ਦਿਖਾਈ ਦੇਗਾ। ਬ੍ਰਹਮ ਦ੍ਰਿਸ਼ਟੀ ਇੱਕ, ਔਰ ਇਹ ਉਦੋਂ ਦ੍ਰਿਸ਼ਟੀ ਬਣਦੀ ਹੈ ਜਦ ਮਨ ਇੱਕ ਹੋ ਜਾਂਦਾ। ਮਨ ਦੋ ਨੇ, ਇੱਕ ਨਹੀਂ ਹੈ। ਇੱਕ ਮਨ ਸੰਕਲਪ ਕਰਦਾ ਹੈ ਰਾਤ ਨੂੰ ਵੀ ਸਵੇਰੇ ਅੰਮ੍ਰਿਤ ਵੇਲੇ ਉੱਠਾਂਗੇ, ਔਰ ਘੱਟ ਤੋਂ ਘੱਟ ਅੱਧਾ ਘੰਟਾ ਤੇ ਜਪ ਕਰਾਂਗੇ। ਪਰ ਅੰਮ੍ਰਿਤ ਵੇਲਾ ਹੋ ਗਿਆ, ਦੂਸਰਾ ਮਨ ਕਹਿੰਦਾ ਚਲੋ ਕੱਲ ਦੇਖਾਂਗੇ, ਉੱਥੋਂ ਵਿਕਲਪ ਪੈਦਾ ਹੋ ਗਿਆ। ਇੱਕ ਫੈਸਲਾ ਕੋਈ ਵਿਰਲਾ ਹੀ ਮਨੁੱਖ ਕਰਦਾ ਜਿਸ ਦਾ ਮਨ ਇੱਕ ਹੋ ਜਾਏ, ਨਹੀਂ ਆਉਂਦਾ ਕੋਈ ਵੀ ਫੈਸਲਾ। ਠੀਕ ਹੈ, ਮਨੁੱਖ ਪ੍ਰਵਾਨਵੀ ਕਰ ਰਿਹਾ ਜਾਂ ਕਬੂਲ ਕਰ ਲਿਆ, ਉੱਥੇ ਵੀ ਦੁਬਦਾ ਬਣੀ ਹੋਈ ਹੈ। ਸੰਕਲਪ ਦੇ ਮੁਕਾਬਲੇ ਤੇ ਵਿਕਲਪ ਖੜਾ ਹੈ। ਅਗਰ ਮਨ ਇੱਕ ਹੋ ਗਿਆ, ਬਿਲਕੁਲ ਇੱਕ ਹੋ ਗਿਆ, ਤਾਂ ਸਮੋ ਬ੍ਰਹਿਮੰਡ ਵਿਚ ਫਿਰ ਇੱਕ ਦਿਖਾਈ ਦੇਣ ਲੱਗ ਪੈਂਦਾ ਹੈ। ਇੱਥੇ ਇੱਕ ਪ੍ਰਸ਼ਨ ਖੜਾ ਹੁੰਦਾ, ਉਹ ਪ੍ਰਮਾਤਮਾ ਇੱਕ ਤੇ ਫਿਰ ਇਤਨੀ ਉਸਨੇ ਅਨੇਕਤਾ ਕਿਉਂ ਪੈਦਾ ਕੀਤੀ, ਉਸ ਇੱਕ ਤੋਂ ਇਤਨੀ ਅਨੇਕਤਾ ਕਿਉਂ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਨੂੰ ਵੀ ਬੜੇ ਸੋਹਣੇ ਢੰਗ ਨਾਲ ਖੋਲਦੇ ਨੇ। ਆਪ ਫਰਮਾਨ ਕਰਦੇ ਨੇ, ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਇੱਕ ਉਸਦੀ ਹੋਂਦ ਹੈ, ਅਨੇਕਤਾ ਉਸਦਾ ਤਮਾਸ਼ਾ ਹੈ। ਇੱਕ ਉਸਦਾ ਸਰੂਪ ਹੈ, ਅਨੇਕਤਾ ਉਸਦੀ ਲੀਲਾ ਹੈ। ਇੱਕ ਉਸਦੀ ਆਪਣੀ ਹਸਤੀ ਹੈ, ਅਨੇਕਤਾ ਉਸਦਾ ਖੇਲ ਹੈ, ਤਮਾਸ਼ਾ ਹੈ, ਲੀਲਾ ਹੈ। ਕਿ ਜੋ ਅਨੇਕਤਾ ਹੈ ਉਸਦਾ ਧੰਦਾ ਨਹੀਂ ਹੈ, ਉਹਦਾ ਤਮਾਸ਼ਾ ਹੈ। ਉਹਦੀ ਲੀਲ ਹੈ, ਉਹਦਾ ਖੇਲ ਹੈ। ਜਿਤਨਾ ਵੱਡਾ ਉਹ ਆਪ ਹੈ ਤਾਂ ਕੁਦਰਤੀ ਗੱਲ ਹੈ ਉਤਨੀ ਵੱਡੀ ਉਸਦੀ ਲੀਲਾ, ਉਤਨਾ ਵੱਡਾ ਉਸਦਾ ਖੇਲ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ, ਖੇਲ ਜਾਂ ਤੇ ਜੋ ਅਚੇਤ ਬੱਚੇ ਨੇ ਸੁਚੇਤ ਨਹੀਂ ਨੇ ਉਹ ਖੇਲਦੇ ਨੇ, ਜਾਂ ਪਰਮ ਚੇਤਨ ਜੋ ਪਰਮਾਤਮਾ ਹੈ ਉਹ ਖੇਲ ਖੇਲਦਾ, ਬਾਕੀ ਕਿਧਰੇ ਖੇਲ ਨਹੀਂ ਨੇ, ਹੈ ਨਹੀਂ ਨਹੀਂ। ਮੇਰੀ ਆਤਮਾ ਨੇ ਕਤਈ ਓਲੰਪਿਕ ਖੇਲਾਂ ਨੂੰ ਵੀ ਖੇਲ ਨਹੀਂ ਮੰਨਿਆ। ਕਿਧਰੇ ਮੈਂ, ਪੁਰਾਣੀ ਗੱਲ ਹੈ, ਟੀਵੀ ਤੇ ਖੇਲ ਦੇਖ ਰਿਹਾ ਸੀ, ਜਿਹੜੀ ਪਾਰਟੀ ਹਾਰ ਗਈ ਸੀ ਉਹਨੂੰ ਦਿਖਾ ਰਹੇ ਸਨ, ਉਹਦਾ ਕੈਪਟਨ ਰੋਂਦਾ ਹੋਇਆ, ਮੁਖੀਆ ਰੋਂਦਾ ਹੋਇਆ, ਹਾਰ ਗਿਆ ਸੀ। ਮੈਂ ਕਿਹਾ ਹੱਦ ਹੋ ਗਈ, ਇਹ ਜੰਗ ਤੇ ਗਏ ਸਨ ਕਿ ਖੇਲਣ ਗਏ ਸਨ। ਪਿਛਲੇ ਦਿਨੀ ਕਹਿੰਦੇ ਨੇ ਪਾਕਿਸਤਾਨੀ ਟੀਮ ਜਦ ਹਾਰ ਕੇ ਗਈ, ਬੜੀ ਮੁਸ਼ਕਿਲ ਨਾਲ ਪਾਕਿਸਤਾਨ ਵਿਚ ਬਚਾਉਣਾ ਪਿਆ, ਲੋਕੀ ਪੱਥਰ ਲੈ ਕੇ ਖੜੇ ਸਨ ਕਰਾਚੀ ਏਅਰਪੋਰਟ ਤੇ ਮਾਰਨ ਲਈ, ਬੜੀ ਮੁਸ਼ਕਿਲ ਨਾਲ ਬਚਾਇਆ ਉਹਨਾਂ ਨੂੰ, ਹਾਰ ਕੇ ਕਿਉਂ ਆਏ? ਹੱਦ ਹੋ ਗਈ, ਖੇਲ ਹੈ, ਦੋ ਖੇਡਣਗੇ, ਇੱਕ ਹਾਰੇਗਾ ਇੱਕ ਜਿੱਤੇਗਾ, ਪਰ ਦਰਅਸਲ ਇਹ ਖੇਲ ਨਹੀਂ ਹੈ, ਜੰਗ ਹੈ। ਇਸ ਵਾਸਤੇ ਜਿਹੜੀ ਟੀਮ ਜਿੱਤ ਜਾਂਦੀ ਹੈ ਤਾਂ ਫਿਰ ਮੁਲਕ ਦਾ ਨਾਮ ਜੁੜ ਜਾਂਦਾ ਹੈ, ਜਾਪਾਨ ਜਿੱਤ ਗਿਆ, ਚੀਨ ਹਾਰ ਗਿਆ, ਚੀਨ ਜਿੱਤ ਗਿਆ, ਹਿੰਦੁਸਤਾਨ ਹਾਰ ਗਿਆ, ਹਿੰਦੁਸਤਾਨ ਜਿੱਤ ਗਿਆ, ਪਾਕਿਸਤਾਨ ਹਾਰ ਗਿਆ, ਪਾਕਿਸਤਾਨ ਜਿੱਤ ਗਿਆ, ਈਰਾਨ ਹਾਰ ਗਿਆ, ਤਾਂ ਇਹ ਜੰਗ ਹੋ ਰਹੀ ਹੈ ਕਿ ਖੇਲ ਹੋ ਰਿਹਾ? ਇਹ ਖੇਲ ਨਹੀਂ ਹੈ, ਇਹ ਤੇ ਜੰਗ ਹੈ। ਔਰ ਜਿਹੜੀ ਟੀਮ ਜਿੱਤ ਜਾਂਦੀ ਹੈ ਮੁਲਕ ਦੇ ਸਵਾਗਤ ਆਉਂਦਾ, ਹਾਰ ਪਹਿਨਾਏ ਜਾਂਦੇ ਨੇ, ਇਨਾਮ ਮਿਲਦੇ ਨੇ, ਬੜਾ ਧਨ ਮਿਲਦਾ ਉਹਨਾਂ ਨੂੰ, ਔਰ ਜਿਹੜੇ ਹਾਰ ਜਾਂਦੇ ਨੇ ਰਸਵਾਈ ਸ਼ਰਮਸਾਰੀ, ਤਾਂ ਫਿਰ ਇਸ ਨੂੰ ਖੇਲ ਆਖਣ ਦੀ ਕੀ ਲੋੜ ਹੈ? ਇਹ ਖੇਲ ਨਹੀਂ ਹੈ। ਖੇਲ ਜਵਾਨਾਂ ਨੂੰ ਖੇਡਣ ਦੀ ਜਾਂਚ ਨਹੀਂ ਆਈ, ਬੁੱਢਿਆਂ ਨੂੰ ਖੇਡਣ ਦੀ ਜਾਂਚ ਨਹੀਂ ਆਈ, ਹਾਂ ਮਾਸੂਮ ਬੱਚੇ ਖੇਲ ਖੇਲ ਲੈਂਦੇ ਨੇ ਦਰਿਆ ਦੇ ਕੰਢੇ ਤੇ, ਸਾਗਰ ਤੱਟ ਤੇ 5-10 ਬੱਚਿਆਂ ਨੇ ਰੇਤ ਦੇ ਮਹਿਲ ਬਣਾਉਣੇ ਸ਼ੁਰੂ ਕੀਤੇ। ਇਹ ਜੋ ਮਹਿਲ ਬਣਾ ਰਹੇ ਨੇ ਬੜੀ ਮਿਹਨਤ ਨਾਲ, ਲਗਨ ਨਾਲ, ਇਕਾਗਰਤਾ ਨਾਲ, ਕਿਆ ਇਹਨਾਂ ਬੱਚਿਆਂ ਦਾ ਧੰਦਾ ਹੈ? ਨਹੀਂ, ਖੇਲ ਹੈ। ਕਿਆ ਇਸ ਦੇ ਚ ਰਹਿਣਗੇ? ਨਹੀਂ, ਫਿਰ ਵੀ ਬਣਾ ਰਹੇ ਨੇ। ਸ਼ਾਮਾਂ ਪੈ ਗਈਆਂ, ਘਰ ਦੀ ਯਾਦ ਆਈ, ਹੱਸਦਿਆਂ ਹੱਸਦਿਆਂ ਬਣਾਏ ਸਨ, ਹੁਣ ਹੱਸਦਿਆਂ ਹੱਸਦਿਆਂ ਤੋੜਨ ਲੱਗ ਪੈਣ। ਬੜੀ ਇਕਾਗਰਤਾ ਦੇ ਨਾਲ ਬਣਾਏ ਸਨ ਤੇ ਬੜੀ ਇਕਾਗਰਤਾ ਦੇ ਨਾਲ ਤੋੜ ਰਹੇ ਨੇ। ਖੇਡਦਿਆਂ ਖੇਡਦਿਆਂ ਬਣਾਏ ਸਨ, ਖੇਡਦਿਆਂ ਖੇਡਦਿਆਂ ਮਿਟਾ ਰਹੇ ਨੇ। ਬਣਾਉਣਾ ਇੱਕ ਖੇਲ ਸੀ, ਮਿਟਾਉਣਾ ਇੱਕ ਖੇਲ ਸੀ। ਇਸ ਵਾਸਤੇ ਬਣਾਉਣ ਲੱਗਿਆਂ ਵੀ ਖੁਸ਼ ਸਨ, ਮਿਟਾਉਣ ਲੱਗਿਆਂ ਵੀ ਖੁਸ਼, ਬਣਾਉਣ ਲਿਆ ਗਿਆ ਵੀ ਹੱਸ ਰਹੇ ਸਨ, ਮਿਟਾਉਣ ਲੱਗਿਆ ਵੀ ਹੱਸ ਰਹੇ ਸਨ। ਪਰਮਾਤਮਾ ਦਾ ਆਨੰਦ ਹੈ, ਉਹਦੇ ਆਨੰਦ ਚੋਂ ਆਉਣਾ ਹੈ, ਜਾਵਣਾ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ। ਖੇਲ ਤਮਾਸ਼ਾ ਕਿਉਂਕਿ ਬਹੁਤ ਵੱਡਾ ਹੈ, ਤੂੰ ਖੇਲ ਬੜਾ ਵੱਡਾ ਹੈ, ਉਹਦਾ ਜੋ ਹੈ ਤਮਾਸ਼ਾ ਬੜਾ ਵੱਡਾ ਹੈ। ਔਰ ਮਹਾਰਾਜ ਕਹਿੰਦੇ ਜਦ ਖੇਲ ਬੰਦ ਕਰਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਖੇਲ ਸੰਕੋਚੇ ਤੋ ਨਾਨਕ ਏਕ ਹੈ, ਫਿਰ ਇੱਕ। ਔਰ ਜਦ ਖੇਲ ਖੇਡਣ ਲੱਗਦਾ ਤੋ ਅਨੇਕਤਾ, ਫਿਰ ਇੱਕ ਨਹੀਂ ਹੈ, ਫਿਰ ਤੇ ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਬੜੀ ਭਾਰੀ ਅਨੇਕਤਾ, ਸਮੂਹ ਤੇ ਦ੍ਰਿਸ਼ਟੀ ਮਾਰੋ, ਪਰ ਹਰ ਲਹਿਰ ਵਿਚ ਸਾਗਰ ਹੈ, ਹਰ ਕਿਰਨ ਵਿਚ ਸੂਰਜ ਹੈ, ਹਰ ਆਕਾਰ ਵਿਚ ਨਿਰੰਕਾਰ ਹੈ। ਬਸ ਇਤਨੀ ਅਗਰ ਸਮਝ ਆ ਜਾਏ ਤਾਂ ਬੇਇਨਸਾਫੀਆਂ ਮਿਟ ਜਾਂਦੀਆਂ ਤੇ ਹਿਰਦੇ ਚ ਆਨੰਦ ਬਣਿਆ ਰਹਿੰਦਾ ਹੈ। ਸਾਗਰ ਦਾ ਧਿਆਨ ਕਰਾਂਗੇ ਤਾਂ ਸਾਰੀਆਂ ਲਹਿਰਾਂ ਵਿਚ ਉਹ ਇੱਕ ਹੈ, ਸਾਰੀਆਂ ਕਿਰਨਾਂ ਵਿਚ ਉਹ ਇੱਕੋ ਹੀ ਸੂਰਜ ਹੈ, ਸਾਰੇ ਆਕਾਰਾਂ ਵਿਚ ਉਹੀ ਇੱਕੋ ਨਿਰੰਕਾਰ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਗੱਲ ਇੱਕ ਤੋਂ ਆਰੰਭ ਕਰਦੇ ਨੇ, ਇੱਕ। ਭਾਵੇਂ ਲਹਿਰਾਂ ਅਨੇਕਾਂ ਦਿਖਾਈ ਦੇ ਰਹੀਆਂ, ਇਹਨਾਂ ਸਾਰੀਆਂ ਲਹਿਰਾਂ ਵਿੱਚ ਉਹੀ ਇੱਕੋ ਹੀ ਸਾਗਰ ਹੈ, ਇਹਨਾਂ ਸਾਰੀਆਂ ਹੀ ਕਿਰਨਾਂ ਵਿੱਚ ਉਹੀ ਇੱਕੋ ਹੀ ਸੂਰਜ ਹੈ, ਇਹਨਾਂ ਸਾਰੇ ਆਕਾਰਾਂ ਵਿੱਚ ਉਹੀ ਇੱਕੋ ਹੀ ਨਿਰੰਕਾਰ ਹੈ। ਉਹ ਜੋ ਇੱਕ ਹੈ ਉਹੀ ਓਅੰਕਾਰ ਹੈ, ਉਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ, ਔਰ ਇਹ ਉਤਪਤੀ ਪਾਲਣਾ ਨਾਸ ਉਸਦਾ ਤਮਾਸ਼ਾ ਹੈ, ਉਸਦਾ ਖੇਲ ਹੈ, ਉਸਦੀ ਲੀਲਾ। ਅਗਾਂਹ ਚੱਲ ਕੇ ਸਤਿਗੁਰ ਕਹਿੰਦੇ ਨੇ ਜੋ ਉਹ ਓਅੰਕਾਰ ਹੈ ਉਹ ਸੱਤ ਹੈ। ਸੱਤ ਦੇ ਮੁਕਾਬਲੇ ਤੇ ਇੱਕ ਦੂਜਾ ਸ਼ਬਦ ਹੈ ਮਿੱਥ, ਮਿਥਿਆ, ਮਿੱਥ, ਵੀ ਇਹ ਸੱਤ ਨਹੀਂ ਹੈ, ਮਿੱਥ ਹੈ, ਜਿਹਨੂੰ ਉਰਦੂ ਚ ਕਹਿ ਦਿੰਦੇ ਨੇ ਹਕੀਕਤ ਨਹੀਂ ਕਹਾਣੀ ਹੈ, ਇਹ ਹਕੀਕਤ ਨਹੀਂ ਕਹਾਣੀ। ਮੈਂ ਲੁਗਾਤ ਦੇ ਚ ਇਸ ਦੇ ਅਰਥ ਪੜ੍ਹ ਕੇ ਹੈਰਾਨ ਹੋਇਆ, ਕਹਾ ਨਹੀਂ ਜੋ ਕਹਿ ਦਿੱਤਾ ਹੈ ਨਹੀਂ ਕਹਾਣੀ, ਕਹਾ ਨਹੀਂ ਜੋ ਕਿਹਾ ਹੈ ਨਹੀਂ ਹੈ, ਕਿਉਂਕਿ ਹੈ ਮਿੱਥ, ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਮਿੱਥ। ਸੱਤ ਨਹੀਂ ਹੈ ਮਿੱਥ ਹੈ, ਸਤਿਆ ਨਹੀਂ ਹੈ ਮਿਥਿਆ ਹੈ, ਗੱਲ ਬਣਾ ਕੇ ਆਖੀਏ ਕਹਾਣੀ ਹੈ, ਸੱਤ ਨਹੀਂ ਹੈ ਮਿੱਥ ਹੈ, ਹਕੀਕਤ ਨਹੀਂ ਕਹਾਣੀ ਹੈ। ਤਾਂ ਮਹਾਰਾਜ ਕਹਿੰਦੇ ਨੇ ਉਹ ਜੋ ਇੱਕ ਹੈ ਜਿਸ ਤੋਂ ਉਤਪਤੀ ਪਾਲਣਾ ਤੇ ਨਾਸ ਹੋ ਰਿਹਾ ਹੈ, ਉਹ ਕਹਾਣੀ ਨਹੀਂ ਹਕੀਕਤ ਹੈ, ਉਹ ਮਿੱਥ ਨਹੀਂ ਸੱਤ ਹੈ। ਉਹਨੂੰ ਕਿਧਰੇ ਮਿੱਥ ਨਾ ਸਮਝ ਲੈਣਾ। ਕਹਿੰਦੇ ਨੇ ਕੋਈ ਕਰੋੜਾਂ ਚ ਇੱਕ ਦੋ ਮਨੁੱਖ ਆਉਂਦੇ ਨੇ ਜੋ ਮੰਨਦਾ ਹੈ ਪਰਮਾਤਮਾ ਸੱਤ ਹੈ, ਵਰਨਾ ਅਕਸਰ ਅੰਦਰ ਸ਼ੱਕ ਬਣਿਆ ਰਹਿੰਦਾ ਸ਼ਾਇਦ ਮਿੱਥ ਹੈ, ਸ਼ਾਇਦ ਮਿੱਥ ਹੈ, ਕਹਾਣੀ ਮਿੱਥ ਹੈ। ਤੇ ਦੂਸਰੀ ਧਰਮ ਗ੍ਰੰਥਾਂ ਵਿੱਚ ਬਹੁਤ ਸਾਰੀਆਂ ਕਹਾਣੀਆਂ ਨੇ, ਹਕੀਕਤ ਨਹੀਂ ਹੈ, ਸੱਤ ਨਹੀਂ ਹੈ, ਮਿੱਥ ਹੈ। ਚਾਹੇ ਉਹ ਬਾਈਬਲ ਹੈ ਤੇ ਚਾਹੇ ਪੁਰਾਣ ਨੇ, ਐਸੀਆਂ ਕਹਾਣੀਆਂ ਨੇ ਜੋ ਹਕੀਕਤ ਨਹੀਂ ਨੇ, ਔਰ ਗਿਆਨ ਵਿਗਿਆਨ ਤੇ ਸਮੇਂ ਦੀ ਕਸੌਟੀ ਤੇ ਪੂਰੀਆਂ ਨਹੀਂ ਉਤਰਦੀਆਂ। ਜੱਸੇ ਪੁਰਾਣ ਦੇ ਇੱਕ ਦੋ ਹਵਾਲੇ ਮੈਂ ਤੁਹਾਡੇ ਸਾਹਮਣੇ ਦਿਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੁਰਾਣਾਂ ਦਾ ਅਨੁਵਾਦ ਵੀ ਕੀਤਾ, ਟੀਕਾ ਕੀਤਾ ਦਸਮ ਗ੍ਰੰਥ ਵਿੱਚ। ਇੱਕ ਸਰਵਨ ਤੇ ਮੈਰ ਨਿਕਾਰਾ ਤਾਂ ਤੇ ਮਡਕੀ ਟਪਤਨ ਧਾਰਾ, ਦੁਤੀਆ ਕਾਨ ਤੇ ਮੈਲ ਨਿਕਾਰੀ ਤਾਂ ਤੇ ਭਈ ਸ੍ਰਿਸ਼ਟ ਇਹ ਸਾਰੀ। ਵਿਚਿੱਤਰ ਨਾਟਕ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ। ਵਿਸ਼ਨੂੰ ਨੇ ਆਪਣੇ ਇੱਕ ਕੰਨ ਤੋਂ ਮੈਲ ਕੱਢੇ, ਉਸ ਤੋਂ ਦੋ ਰਾਕਸ਼ਸ ਬਣੇ ਮਦ ਕੈਟਵ, ਦੂਜੇ ਕੰਨ ਤੋਂ ਮੈਲ ਕੱਢੀ ਤੇ ਜ਼ਮੀਨ ਬਣ ਗਈ। ਇਹ ਜੋ ਜ਼ਮੀਨ ਹੈ ਇਹ ਵਿਸ਼ਨੂੰ ਦੇ ਕੰਨ ਦੀ ਮੈਲ, ਪੁਰਾਣਕ ਮਿੱਥ ਕਹਾਣੀ। ਦਾਨਵਾਂ ਨੇ ਦੇਵਤਿਆਂ ਨੇ ਮਿਲ ਕੇ ਸਾਗਰ ਨੂੰ ਰਿੜਕਿਆ, 14 ਰਤਨ ਨਿਕਲੇ, ਔਰ ਸਾਗਰ ਸੀ ਖੀਰ ਦਾ। ਇਹ ਜੋ ਚੰਦਰਮਾ ਕਾਲਾ ਦਿਖਾਈ ਦੇ ਰਿਹਾ, ਇਹ ਗੁੱਸੇ ਚ ਆ ਕੇ ਗੌਤਮ ਰਿਸ਼ੀ ਨੇ ਗਿੱਲਾ ਪਰਨਾ ਮਾਰਿਆ, ਇਹ ਕਾਲਾ ਹੋ ਗਿਆ। ਅਗਸਤ ਮੁਨੀ ਨੂੰ ਗੁੱਸਾ ਚੜਿਆ, ਰਿਸ਼ੀ ਮੁਨੀਆਂ ਨੂੰ ਅਕਸਰ ਗੁੱਸਾ ਚੜਦਾ ਰਿਹਾ ਔਰ ਅਕਸਰ ਸਰਾਪ ਦਿੰਦੇ ਰਹੇ ਨੇ, ਗੁਸਤਾਖੀ ਮਾਫ, ਕਹਾਣੀ ਸਾਰੀ ਸਰਾਪਾਂ ਦੇ ਨਾਲ ਭਰੀ ਪਈ ਹੈ, ਹੈਰਾਨਗੀ ਹੋ ਜਾਂਦੀ ਹੈ। ਤਮਿਲਨਾਡ ਦਾ ਇਹ ਰਿਸ਼ੀ ਅਗਸਤ ਕਹਿੰਦੇ ਨੇ ਇਹਦੀ ਝੁੱਗੀ ਸਮੁੰਦਰ ਦੀ ਇੱਕ ਲਹਿਰ ਨਾਲ ਬਹਿ ਗਈ, ਇਹਨੇ ਗੁੱਸੇ ਚ 2.5 ਚੋਲੀਆਂ ਚ ਸਾਰਾ ਸਮੁੰਦਰ ਪੀ ਲਿਆ। ਜਿਨ੍ਹਾਂ ਦਿਨਾਂ ਚ ਰਾਮਾਇਣ ਟੈਲੀਕਾਸਟ ਹੋ ਰਹੀ ਸੀ ਹਿੰਦੁਸਤਾਨ ਵਿਚ, ਇਹ ਦ੍ਰਿਸ਼ ਮੈਨੂੰ ਵੀ ਦੇਖਣ ਨੂੰ ਮਿਲਿਆ, 2.5 ਚੋਲੀਆਂ ਚ ਸਾਰਾ ਸਮੁੰਦਰ ਅਗਸਤ ਮੁਨੀ ਪੀ ਗਿਆ। ਫਿਰ ਇਸਨੇ ਖਾਰਜ ਕੀਤਾ ਤੇ ਸਮੁੰਦਰ ਇਸ ਤਰ੍ਹਾਂ ਖਾਰਾ ਹੋਇਆ, ਇੰਜ ਖਾਰਾ ਹੋਇਆ, ਇਸ ਵਾਸਤੇ ਖਾਰਾ ਹੈ। ਹੁਣ ਇਹ ਕਹਾਣੀ ਆ, ਇਹਨੂੰ ਕੀ ਆਖੀਏ ਸੱਚਾਈ, ਇਸ ਤਰ੍ਹਾਂ ਖਾਰਾ ਹੈ, 2.5 ਚੋਲੀਆਂ ਚ ਪੀ ਗਿਆ। ਹਨੁਮਾਨ ਨੂੰ ਗੁੱਸਾ ਚੜਿਆ, ਹੁਣ ਮੈਂ ਅਰਜ਼ ਕਰਾਂ ਇਹਨਾਂ ਸਾਰਿਆਂ ਨੂੰ ਗੁੱਸਾ ਚੜਦਾ ਰਿਹਾ, ਗੁੱਸਾ ਚੜਿਆ, ਉਹ ਸੂਰਜ ਨੂੰ ਮੂੰਹ ਦੇ ਚ ਪਾ ਬੈਠਾ, 3 ਦਿਨ ਹਨੇਰਾ ਬਣਿਆ ਰਿਹਾ, ਹੱਦ ਹੋ ਗਈ। ਇਹ ਵੀ ਰਾਮਾਇਣ ਵਿਚ ਦਿਖਾਇਆ ਗਿਆ। ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਸੂਰਜ ਮੂੰਹ ਦੇ ਚ ਬੰਦ ਕਰ ਲਿਆ ਉਸਨੇ ਔਰ ਤਿੰਨ ਦਿਨ ਹਨੇਰਾ ਬਣਿਆ ਰਿਹਾ। ਰਿਸ਼ੀ ਮਛਿੰਦਰ ਨਾਥ ਦਾ ਜਨਮ ਮੱਛੀ ਤੋਂ ਹੋਇਆ, ਰਿਸ਼ੀ ਗੋਕੜ ਦਾ ਜਨਮ ਗਊ ਤੋਂ ਹੋਇਆ, ਰਿਸ਼ੀ ਮਾਂਡਵ ਦਾ ਜਨਮ ਮੈਂਢਕੀ ਤੋਂ ਹੋਇਆ। ਹੱਦ ਹੋ ਗਈ, ਸੰਤ ਮਹਾਂਪੁਰਸ਼ ਮਨੁੱਖਾਂ ਤੋਂ ਪੈਦਾ ਹੀ ਨਹੀਂ ਆਉਂਦੇ ਰਹੇ, ਕੋਈ ਮੈਂਢਕੀਆਂ ਤੋਂ, ਕੋਈ ਮੱਛੀਆਂ ਤੋਂ ਤੇ ਕੋਈ ਗਊਆਂ ਤੋਂ। ਹੈਰਾਨਗੀ ਮਿੱਥ ਇਹ ਸੱਤ ਨਹੀਂ ਹੈ। ਇਸ ਤਰ੍ਹਾਂ ਹੀ ਗੁਸਤਾਖੀ ਮਾਫ ਬਾਕੀ ਧਰਮ ਗ੍ਰੰਥਾਂ ਚ ਹੈ, ਬਹੁਤ ਕੁਛ ਮਿੱਥ ਹੈ ਭਾਈ। ਇਸ ਜ਼ਮੀਨ ਨੂੰ ਬਣਿਆ ਸਿਰਫ 4000 ਸਾਲ ਹੋਏ ਨੇ, ਬਾਈਬਲ ਲੱਖਾਂ ਤੇ ਕਰੋੜਾਂ ਸਾਲਾਂ ਦੇ ਸਬੂਤ ਮੌਜੂਦ ਨੇ। ਕਿਸ ਤਰ੍ਹਾਂ ਮੰਨ ਲਈਏ? ਚਲੋ 6000 ਸਾਲ ਮੰਨ ਲਈਏ, ਕਿਉਂਕਿ 2000 ਸਾਲ ਹੋਣ ਲੱਗੇ ਨੇ ਈਸਾ ਨੂੰ, ਇਹ ਨਾਲ ਐਡ ਕਰ ਲਈਏ। ਇਹਤੇ ਗੱਲ ਪੂਰੀ ਨਹੀਂ ਉਤਰਦੀ, ਇਹਤੇ ਕੋਈ ਸੱਚਾਈ ਨਹੀਂ। ਜ਼ਮੀਨ ਸਾਖਨ ਹੈ, ਰੁਕੀ ਹੋਈ ਹੈ, ਅੱਜ ਬੱਚਾ ਬੱਚਾ ਪੜ ਰਹੇ ਤੇ ਘੁੰਮ ਰਹੀ ਹੈ, ਇਹ ਸਾਖਨ ਨਹੀਂ ਹੈ, ਇਹ ਰੁਕੀ ਹੋਈ ਨਹੀਂ ਹੈ, ਇਹ ਤੇ ਘੁੰਮ ਰਹੀ ਹੈ। ਬੇਸ਼ਤਰ ਜਿਹੜੀਆਂ ਗੱਲਾਂ ਨੇ ਗਿਆਨ ਵਿਗਿਆਨ ਤੇ ਸਮੇਂ ਦੀ ਕਸੌਟੀ ਤੇ ਪੂਰੀਆਂ ਨਹੀਂ ਉਤਰਦੀਆਂ। ਇਹਨਾਂ ਕਹਾਣੀਆਂ ਨੇ ਮਨੁੱਖ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿਤੇ ਪਰਮਾਤਮਾ ਵੀ ਮਿੱਥ ਨਾ ਹੋਵੇ, ਕਹਾਣੀ ਨਾ ਹੋਵੇ, ਖੁਦਾ ਵੀ ਕਿਧਰੇ ਮਿੱਥ ਨਾ ਹੋਵੇ, ਈਸ਼ਵਰ ਵੀ ਕਿਧਰੇ ਮਿੱਥ ਨਾ ਹੋਵੇ। ਤੋ ਗੁਰੂ ਨਾਨਕ ਨੂੰ ਕਹਿਣਾ ਪਿਆ ਉਹ ਜੋ ਇੱਕ ਹੈ, ਉਹ ਜੋ ਓਹੰਕਾਰ ਹੈ, ਮਿੱਥ ਨਹੀਂ ਹੈ, ਸੱਤ ਹੈ, ਹੈ ਮਿੱਥ ਨਹੀਂ ਹੈ, ਕਹਾਣੀ ਨਹੀਂ ਹੈ, ਹਕੀਕਤ ਹੈ। ਮਿੱਥ ਨਹੀਂ ਹੈ, ਸੱਤ ਹੈ, ਉਹ ਜੋ ਇੱਕ ਹੈ ਜਿਸ ਤੋਂ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ ਹੋ ਰਿਹਾ, ਉਹ ਸੱਤ ਹੈ, ਭਾਵ ਹੋਂਦ ਵਾਲਾ ਹੈ, ਕਾਇਮ ਦਾਇਮ ਹੈ, ਮਿੱਥ ਨਹੀਂ ਹੈ, ਕਹਾਣੀ ਨਹੀਂ ਹੈ। ਫਿਰ ਉਸ ਨੂੰ ਮਹਾਰਾਜ ਅਗਾਂਹ ਚੱਲ ਕੇ ਕਹਿੰਦੇ ਨੇ ਜੋ ਇੱਕ ਹੈ ਉਹ ਓਹੰਕਾਰ ਹੈ, ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਉਹ ਨਾਮ ਹੈ। ਹੁਣ ਇੱਥੇ ਨਾਮ ਦੇ ਫਿਰ ਕੀ ਅਰਥ ਕਰਾਂਗੇ? ਇਹ ਇੱਕ ਆਪਣੇ ਆਪ ਵਿੱਚ ਐਸਾ ਵਿਸ਼ਾ ਹੈ, ਮੈਂ ਹੁਣ ਛੇੜਾਂ ਤੇ ਤੁਹਾਨੂੰ ਲੇਟ ਕਰਾਂਗਾ, ਕਿਉਂਕਿ ਮੈਂ ਦੇਖਦਾ ਕਈ ਸੱਜਣ ਬਹੁਤ ਦੂਰ ਦੂਰ ਤੋਂ ਆਏ ਨੇ। ਤੋ ਆਪਾਂ ਕੱਲ ਇਸ ਦੀ ਵਿਚਾਰ ਕਰਾਂਗੇ। ਨਾਮ ਉਹ ਜੋ ਇੱਕ ਹੈ ਉਹ ਓਹੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਮਿੱਥ ਨਹੀਂ, ਉਹ ਜੋ ਇੱਕ ਹੈ ਉਹ ਨਾਮ ਹੈ। ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾ ਹੀ ਕੋ ਥਾਉ, ਉਹ ਨਾਮ ਹੈ। ਇਸ ਨਾਮ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਅਨੁਸਾਰ ਸਤਿਗੁਰਾਂ ਦੀ ਦਿੱਤੀ ਹੋਈ ਤੁੱਛ ਮਤ ਅਨੁਸਾਰ ਕੱਲ ਮੈਂ ਵੇਖਿਆ ਤੁਹਾਡੇ ਸਾਹਮਣੇ ਰੱਖਾਂਗਾ। ਜਿਸ ਢੰਗ ਦਾ ਨਾਮ ਦਾ ਤਖੈਲ ਸਾਡੇ ਅੰਦਰ ਬਣਦਾ ਹੈ, ਇਸ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਮੰਨਿਆ। ਅਨਾਮ ਹੈ, ਅਠਾਮ ਹੈ, ਤੇਰਾ ਕੋਈ ਨਾਮ ਨਹੀਂ। ਅਨਾਮੇ ਅਠਾਮੇ ਜਾਪ ਸਾਹਿਬ, ਹੇ ਅਕਾਲ ਪੁਰਖ, ਅਨਾਮੇ ਕੋਈ ਨਾਮ ਨਹੀਂ ਤੇਰਾ। ਅਨਾਮ ਹੈ, ਅਠਾਮ ਹੈ, ਕੋਈ ਨਿਸ਼ਚਿਤ ਜਗ੍ਹਾ ਨਹੀਂ ਹੈ ਤੇਰੀ, ਨਹੀਂ ਕਹਿ ਸਕਦੇ ਤੂੰ ਫਲਾਣੀ ਥਾਂ ਤੇ ਹੈ। ਤੇਰਾ ਕੋਈ ਐਸਾ ਮੰਦਰ ਨਹੀਂ ਹੈ, ਸਮੋ ਬ੍ਰਹਿਮੰਡ ਤੇਰਾ ਮੰਦਰ ਹੈ। ਖੁਦਾ ਦਾ ਘਰ ਸਾਰਾ ਬ੍ਰਹਿਮੰਡ ਉਸੇ ਦਾ ਘਰ ਹੈ, ਸਾਰਾ ਬ੍ਰਹਿਮੰਡ ਉਸੇ ਦਾ ਹੀ ਮੰਦਰ ਹੈ। ਕੋਈ ਨਿਸ਼ਚਿਤ ਤੇਰਾ ਟਿਕਾਣਾ ਨਹੀਂ ਹੈ, ਅਸੀਂ ਇਹ ਨਹੀਂ ਕਹਿ ਸਕਦੇ ਫਲਾਣੀ ਥਾਂ ਤੇ ਤੂੰ ਹੈ, ਤੂੰ ਸੀਮਤ ਹੋ ਗਿਆ, ਫਿਰ ਤੂੰ ਮਹਿਦੂਦ ਦਾਇਰੇ ਚ ਹੋ ਗਿਆ, ਤੂੰ ਵਿਆਪਕ ਨਹੀਂ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਅਨਾਮ ਹੈ, ਅਠਾਮ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੂਲ ਮੰਤਰ ਦੇ ਚ ਪ੍ਰਮਾਣ ਕਰਦੇ ਨੇ ਜੋ ਇੱਕ ਹੈ ਉਹ ਓਹੰਕਾਰ ਹੈ, ਔਰ ਜੋ ਓਹੰਕਾਰ ਹੈ ਉਹ ਸੱਤ ਹੈ, ਮਿੱਥ ਨਹੀਂ, ਔਰ ਜੋ ਇੱਕ ਹੈ ਉਹ ਨਾਮ ਹੈ। ਇਸ ਦੀ ਵਿਆਖਿਆ ਤੁਚ ਬੁੱਧ ਅਨੁਸਾਰ ਕੱਲ ਆਪ ਜੀ ਦੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗੇ, ਇੱਥੇ ਹੀ ਸਮਾਪਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਸੁਣੀਆਂ ਵਿਚਾਰਾਂ ਸਾਰਿਆਂ ਦੇ ਹਿਰਦੇ ਚ ਵਸਣ, ਸਮੋਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਦੀ ਝਲਕ ਮਿਲੇ, ਇੱਕ ਨੂੰ ਵੇਖ ਸਕੀਏ, ਇੱਕ ਨਾਲ ਜੁੜ ਸਕੀਏ, ਐਸੀ ਤੌਫੀਕ, ਐਸੀ ਸਮਰੱਥਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੀ ਝੋਲੀ ਦੇ ਚ ਪਾਵਨ, ਤਾਂ ਕਿ ਇਹ ਮਿਲਿਆ ਹੋਇਆ ਜੀਵਨ ਸਾਡਾ ਸਫਲ ਹੋ ਸਕੇ। ਭੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।